श्री वाहिगुरु साहिब जी। एक ओंकार सतनाम कर्ता पुरख निरभउ निर्वैर अकाल मूरत अजूनी सैभं गुर प्रसाद जप आद सच जोगाद सच हैपी सच नानक उसी पी सच सतगुर पायो शरण तुहारी मिले सुख नाम हर सुबा चिंता लहे हमारी अवर ना सुजे दूजी ठार हार पर्यो तो द्वारी लिखा छोड़ लिखा छूट है हम निर्गुण लिहो उबारी सद बख्शिंद सदा मेहरवान सबना दे आधारी नानक दास संत पाछे पर्यो राख लिहो एह बारी राख अपनी शरण प्रभ मोहे कृपा तारे सेवा किसो ना जानो नीच मूर्खारे मान करो तुद उपरे मेरे प्रीतम प्यारे हम अपराधी सद भूलते तुम बख्शण हारे हम अवगुण भरे एक गुण नाही अमृत शाड विख विख खाई माया मोह परम है भूले सुत दारस्यों प्रीत लगाई एक उत्तम पंथ सुनयो गुर संगत एह मिलंत जम त्राश मिटाई एक अरदास पाठ कीरत की गुरु रामदास रखो शरणाई ज्यों बुलावे है त्यों बोले है स्वामी कुदरत कवन हमारी साध संग नानक जस गायो जो प्रभु की अत प्यारी कहां तुच्छ प्रभ बुद्ध हमारी वर्ण सके महिमा जो तिहारी हमना सक्त कर सिफत तुम्हारी आप ले हो तुम कथा सुधारी सो कहो टल गुर सीवी अहनस सहज सुभाय दर्शन परसे गुरु के जन्म मरण दुख जाय सज्जन सच्चा पातशाह सिरसा दसाह जिस पास बैठया सोहिए सबना दावेसा जिस पास बैठया सोहिए सबना दावेसा सतनाम श्री वाहिगुरु साहिब जी एक ओंकार सतनाम करता पुरख निरभउ निरवैर अकाल मूरत अजूनी सैभं गुर प्रसाद राग बढ़हंस महला पहला घर पहला अमली अमल न अंबड़ मछी नीर न होए जो रते सह आपण तिन पावे सब कोए अमली अमल न अंबड़ मछी नीर न होए जो रते सह आपण तिन भावे सब कोए हों वारी वंजा खनिए वंजा तौ साहिब के नावे रहाओ साहिब सफलियो रुखड़ा अमृत जाका नाओ जिन पिया ते तृपत भये हों तिन बलिहार जाओ मैं की नजर न आवही वसह हबिया नाल टिका तिहाया क्यों लह जा सर पीतर पाल नानक तेरा बणिया तू साहिब मैं रास मन ते धोखा ता लह जा सिफत करी अरदास नानक तेरा बणिया तू साहिब मैं रास मन ते धोखा ता लह जा सिफत करी अरदास एक ओंकार सतनाम करता पुरख निरभउ निरवैर अकाल मूरत अजूनी सैभं गुर प्रसाद राग बढ़हंस महला पहला घर पहला अमली अमल न अंबड़ मच्छी नीर न होए वाहिगुरु जी का खालसा वाहिगुरु जी की फतेह जागत जोत जहरा जहूर हाजरा हजूर सर्व कला भरपूर नाम बाणी के वोहित शबर शतर तक दे मालक जुगो जुगा टल तन तन साहब श्री गुरु ग्रंथ साहिब महाराज जी की पावन पवित्र प्यारी निघी गोद अंदर अमृत वेले दे दवान सज रहे हैं ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਤਖਤਾਂ ਤੇ ਸਵਾਇਮਾਨ ਹੋ ਕਰਕੇ ਦਰਸ਼ਨ ਦਾਰੇ ਬਖਸ਼ੇ ਹਨ। ਜੋ ਗੁਰੂ ਘਰ ਜੀ ਮਰਿਆਦਾ ਹੈ, ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦੇ ਨਿਤਨੇਮ ਸਿਮਰਨ ਹੁਣੇ ਹੀ ਸਤਿਕਾਰ ਜੋ ਅਜੋਰੀ ਰਾਗੀ ਜਥੇ ਦੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਪ੍ਰੰਤ ਚਲਦੀ ਹੋਈ ਲੜੀ ਵਾਰ ਕਥਾ ਗੁਰਬਾਣੀ ਸ਼ਬਦ ਵਿਚਾਰ ਦਾ ਸਮਾਂ ਹੈ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਆਪਣੇ ਮੁਬਾਰਕ ਚਰਨਾਂ ਵਿੱਚ ਬੈਠਣ ਦਾ ਸਾਨੂੰ ਸੁਭਾਗ ਬਖਸ਼ ਰਹੇ ਹਨ। ਸਾਡੀ ਜੋ ਜ਼ਿੰਦਗੀ ਹੈ ਇਹ ਛਿਣ ਛਿਣ ਕਰਕੇ ਬੀਤਦੀ ਜਾ ਰਹੀ ਹੈ। ਚੇਤਨਾ ਹੈ ਤੋਂ ਚੇਤ ਲੈ, ਨਿਜ ਜਨਮੇ ਪੁਰਾਣੀ, ਛਿਣ ਛਿਣ ਔਦ ਬਿਹਾਤ ਹੈ, ਫੁੱਟੇ ਕੱਟ ਜੋ ਪਾਣੀ। ਛਿਣ ਛਿਣ ਕਰਕੇ ਸਾਡਾ ਜੋ ਜ਼ਿੰਦਗੀ ਦਾ ਸਮਾਂ ਹੈ ਇਹ ਬਤੀਤ ਹੋ ਰਿਹਾ ਹੈ, ਪਰ ਅਗਿਆਨੀ ਜੀਵ ਦਾ ਇਸ ਪਾਸੇ ਧਿਆਨ ਨਹੀਂ ਜਾ ਰਿਹਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਨਸ ਚੜ੍ਹੈ ਫਿਰ ਆਥਵੈ, ਰਹਿਣ ਸਵਾਈ ਜਾਏ, ਆਪ ਘਟੈ ਨਰ ਨੇ ਬੂਝੈ, ਨਿਤ ਮੂਸਾ ਲਾਜ ਟੁਕਾਏ। ਦਿਨ ਚੜ੍ਹ ਜਾਂਦਾ ਹੈ, ਸਾਰਾ ਦਿਨ ਬਤੀਤ ਹੋ ਜਾਂਦਾ ਹੈ, ਫਿਰ ਰਾਤ ਆ ਜਾਂਦੀ ਹੈ, ਫਿਰ ਦਿਨ ਚੜ੍ਹ ਜਾਂਦਾ ਹੈ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਦਿਨ ਤੇ ਪੈਰ, ਪੈਰ ਤੇ ਘਰੀਆਂ, ਆਪ ਘਟੈ ਤਨ ਸੀਜੈ, ਕਾਲ ਇਹੀਰੀ ਰਹਿ ਵਧਕ ਜਾਂ ਕਹੋ ਕਵਨ ਬਿਧ ਕੀਜੈ। ਜਦੋਂ ਦਿਨ ਚੜ੍ਹਦਾ ਹੈ, ਦਿਨ ਦੀ ਜੋ ਗਿਣਤੀ ਕੀਤੀ ਹੈ, ਚਾਰ ਪੈਰਾਂ ਦਾ ਦਿਨ ਹੈ, ਚਾਰ ਪੈਰਾਂ ਦੀ ਰਾਤ ਹੈ। ਜਦੋਂ ਦਿਨ ਚੜ੍ਹਦਾ ਹੈ, ਹਰੇ ਸੂਰਜ ਦੀ ਪਹਿਲੀ ਕਿਰਨ ਪ੍ਰਕਾਸ਼ ਨਹੀਂ ਕੀਤੀ, ਉਸਨੂੰ ਉਸ਼ਾ ਕਿਹਾ ਜਾਂਦਾ, ਉਦੋਂ ਪੂਰੀ ਦਿਨ ਦੀ ਪੂਰੀ ਗਿਣਤੀ ਹੈ। ਜਦੋਂ ਸਾਰਾ ਦਿਨ ਲੰਘ ਜਾਂਦਾ ਨਾ, ਫਿਰ ਆਪਾਂ ਕਹਿ ਦਿੰਦੇ ਹਾਂ ਵੀ ਅੱਜ ਦਾ ਜਿਹੜਾ ਦਿਨ ਸੀ, ਵੀ ਅੱਜ ਸ਼ਨੀਵਾਰ ਹੈ, ਅੱਜ 28 ਤਰੀਕ ਹੈ, ਇਹ ਲੰਘ ਗਈ ਹੈ, ਇਹ ਹੁਣ ਸ਼ਨੀਵਾਰ ਦਾ ਦਿਨ ਜਾਂ ਇਹ 28 ਤਰੀਕ ਜਿਹੜੀ ਹੈ, ਇੱਕਦਮ ਨਹੀਂ ਲੰਘੀ। ਦਿਨ ਤੇ ਪੈਰ, ਪੈਰ ਤੇ ਘਰੀਆਂ, ਇਹਨੂੰ ਆਪਾਂ ਦੂਸਰੇ ਪਾਸੋਂ ਸ਼ੁਰੂ ਕਰੀਏ। ਇੱਕ ਮਿੰਟ ਦੇ ਵਿੱਚ 60 ਸੈਕਿੰਟ ਹੁੰਦੇ, ਇੱਕ ਇੱਕ ਸੈਕਿੰਟ ਕਰਕੇ ਇੱਕ ਮਿੰਟ ਬਣੇ, ਫਿਰ ਇੱਕ ਘੰਟੇ ਵਿੱਚ 60 ਮਿੰਟ ਹੁੰਦੇ ਆ, ਫਿਰ 60 ਸੈਕਿੰਟਾਂ ਦਾ ਇੱਕ ਮਿੰਟ ਬਣਿਆ, ਉਹ ਇੱਕ ਸੈਕਿੰਟ ਕਰਕੇ ਇੱਕ ਮਿੰਟ ਬਣਿਆ, ਫਿਰ ਇੱਕ ਇੱਕ ਮਿੰਟ ਕਰਕੇ ਘੰਟਾ ਬਣ ਗਿਆ। ਇੱਕ ਘੰਟਾ ਐਵੇਂ ਹੀ ਲੰਘ ਗਿਆ, ਇਉਂ ਲੰਘਿਆ ਉਹ, ਫਿਰ ਇਸੇ ਤਰ੍ਹਾਂ ਹੀ 3 ਘੰਟਿਆਂ ਦਾ ਇੱਕ ਪਹਿਰ ਬਣ ਗਿਆ, ਫਿਰ 4 ਪਹਿਰਾਂ ਦਾ ਦਿਨ ਬਣ ਗਿਆ, ਇਉਂ ਛਿਣ ਛਿਣ ਕਰਕੇ ਦਿਨ ਬਣ ਗਿਆ, ਫਿਰ ਇਸੇ ਤਰ੍ਹਾਂ 4 ਪਹਿਰ ਰਾਤ ਲੰਘ ਗਈ, ਫਿਰ ਉਹ ਦਿਨ ਤੇ ਰਾਤ ਬਣ ਗਏ। ਇਸ ਤਰ੍ਹਾਂ ਸਤਸੰਗ ਜੀ, ਫਿਰ ਇਹ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਫਿਰ 7 ਦਿਨਾਂ ਦਾ ਹਫ਼ਤਾ ਬਣ ਜਾਂਦਾ, 2 ਹਫ਼ਤਿਆਂ ਦਾ ਇੱਕ ਪੱਖ ਬਣ ਜਾਂਦਾ, 4 ਹਫ਼ਤਿਆਂ ਦਾ ਇੱਕ ਮਹੀਨਾ ਬਣ ਜਾਂਦਾ, ਫਿਰ ਇਸੇ ਤਰ੍ਹਾਂ 12 ਮਹੀਨਿਆਂ ਦਾ ਇੱਕ ਸਾਲ ਬਣ ਜਾਂਦਾ। ਇਹ ਸਾਡੀ ਸਾਰੀ ਜ਼ਿੰਦਗੀ ਇਉਂ ਲੰਘ ਜਾਂਦੀ ਹੈ, ਪਰ ਇਸ ਪਾਸੇ ਸਾਡਾ ਧਿਆਨ ਨਹੀਂ ਜਾਂਦਾ, ਮਹਾਰ ਸੱਚੇ ਪਾਤਸ਼ਾਹ ਇਸ ਪਾਸੇ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਉਚਾਰਨ ਕਰਦੇ ਹਨ ਤੇ ਮਹਾਰਾਜ ਕਹਿੰਦੇ, ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ, ਮਿਥਿਆ ਮੋਹ ਬੰਧ ਨਿਤ ਪਾਰਚ। ਮਹਾਰਾਜ ਕਹਿੰਦੇ ਜੀ, ਜ਼ਿੰਦਗੀ ਹੈ ਸਾਡੀ ਬਹਿਦੀ ਜਾ ਰਹੀ ਹੈ, ਦ੍ਰਿਸ਼ ਨਾ ਧਾਰਤ, ਇਸ ਪਾਸੇ ਸਾਡਾ ਧਿਆਨ ਨਹੀਂ ਜਾ ਰਿਹਾ। ਇਸ ਕਰਕੇ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਵੀ ਆਖਾਂ ਜੀਵਾਂ ਬਿਸਰੇ ਮਰ ਜਾਓ, ਵੀ ਜਿਹੜੇ ਸਮੇਂ ਸਾਨੂੰ ਪਰਮਾਤਮਾ ਯਾਦ ਆ ਰਿਹਾ ਹੈ, ਉਹ ਸਾਡਾ ਜੀਵਨ ਜੀਵਨ ਹੈ ਤੇ ਨਹੀਂ ਤਾਂ ਉਹ ਜੀਵਨ ਕਿਸੇ ਲੇਖੇ ਦੇ ਵਿੱਚ ਨਹੀਂ ਹੈ। ਉਮਰ ਉਹ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ, ਪੈਂਦੀ ਮੁਜਰੇ। ਕਹਿੰਦੇ ਉਹੀ ਜਿਹੜੀ ਉਮਰ ਹੈ ਲੇਖੇ ਵਿੱਚ ਹੈ, ਜਿਹੜੀ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੋ ਰਹੀ ਹੈ। नाम जपण को जिह पा दीनी, हर दर्शन को अखी, ते एक एक स्वास अमोलक जावे हथ न आवे लखी। 24,000 दा निति ही घाटा आमदन मूल न थीवे, जिस बन जा रहे इतना घाटा सो बंदा कैसे जीवे। कहिंदी लगभग वैसे वध घट हो जांदे आ, आम करके समान गिणती 24,000 स्वासां दी मन्नी जांदी है पुरातन ग्रंथां दे विच। बाकी खाणियां पीणियां ते आधारित है, स्वास वध घट वी जांदे है। तामसी जो खाने होण ये स्वास ज्यादा आउंदे है, सतोगुणी खाने होण तां स्वास पूरे गिणती दे आउंदे है। ਕਿ ਭਗਵਾਨ ਕਹਿੰਦੇ ਵੀ 24,000 ਦਾ ਨਿੱਤ ਹੀ ਘਾਟਾ ਆਮਦਨ ਮੂਲ ਨਾ ਥੀਵੇ। ਸਾਨੂੰ ਨਿੱਤ ਹੀ 24,000 ਸਵਾਸ ਜਿਹੜੇ ਸਾਡੇ ਨਿੱਤ ਹੀ ਘਟਦੇ ਜਾ ਰਹੇ ਹੈ, ਛਿਨ ਛਿਨ ਔਧ ਵਿਹਾਵੇ। ਇਸ ਕਰਕੇ ਕਹਿੰਦੇ ਜਾ ਉਮਰ ਉਹੀ ਲੇਖੇ ਵਿੱਚ ਹੈ ਜਿਹੜੀ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੁੰਦੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਅੱਜ ਦਾ ਜੋ ਪਾਵਨ ਸ਼ਬਦ ਹੈ ਸਤਸੰਗ ਜੀ, ਪਹਿਲਾਂ ਸਤਿਗੁਰੂ ਮਹਾਰਾਜ ਮੰਗਲ ਉਚਾਰਨ ਕੀਤਾ ਹੈ, ਮੰਗਲ ਦੇ ਕੱਲ ਅਰਥ ਹੋ ਗਏ ਸਨ। ਸੰਖੇਪ ਦੇ ਨਾਲ ਇਹ ਬੇਨਤੀ ਹੈ, ਇੱਕ ਅਦੁੱਤੀ ਵਾਹਿਗੁਰੂ ਪਰਮੇਸ਼ਰ ਹੈ, ਜਿਸ ਵਿੱਚ ਦੂਜਾ ਪਾਣੀ ਹੈ ਉਹ ਓਅੰਕਾਰ ਸਭ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਨਾਮ ਕੇ ਪ੍ਰਸਿੱਧ ਹੈ, ਕਰਤਾ ਹੈ ਸਭ ਨੂੰ ਸਾਜਨ ਵਾਲਾ, ਪੁਰਖ ਵਿਆਪਕ ਹੈ, ਨਿਰਭਉ ਕੀ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਅਕਾਲ ਕੀ ਉਹਦੇ ਕਾਲ ਨਹੀਂ ਆਉਂਦਾ। ਮੂਰਤ ਜਿਹੜੀ ਉਹਦੀ ਹੋਂਦ ਹਸਤੀ ਹੈ ਉਹ ਕਾਲ ਤੋਂ ਰਹਿਤ ਹੈ, ਉਹ ਕਾਲਾਂ ਸਰਕਾਲ ਹੈ, ਉਹ ਮੌਤ ਦਾ ਵੀ ਅਭਾਵ ਕਰਨ ਵਾਲਾ ਹੈ, ਅਜੂਨੀ ਜੂਨਾਂ ਤੋਂ ਰਹਿਤ ਹੈ, ਸਹਿਬ ਪੰਖ ਕੀ ਸੁਤੇ ਪ੍ਰਕਾਸ਼, ਗੁਰ ਕੀ ਚੇਤਨ ਪ੍ਰਸਾਦ ਕੀ ਆਨੰਦ ਸਰੂਪ। ਇਹ ਮੰਗਲੋ ਉਚਾਰਨ ਕਰਕੇ ਅੱਗੇ ਸਾਹ ਸਤਿਗੁਰੂ ਮਹਾਰਾਜ ਜੀ, ਪਿੱਛੇ ਬਿਹਾਗੜਾ ਰਾਗ ਸਮਾਪਤ ਹੋਇਆ, ਅੱਗੇ ਹੁਣ ਬੜਹੰਸ ਰਾਗ ਸ਼ੁਰੂ ਹੋ ਰਿਹਾ। ਬੜਹੰਸ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ 8ਵੇਂ ਥਾਂ ਤੇ ਆਉਂਦਾ ਹੈ। ਇੱਕ ਲੋਕ ਸੰਗੀਤ ਵਿੱਚੋਂ ਪੈਦਾ ਹੋਇਆ ਰਾਗ ਹੈ। ਇਸੇ ਰਾਗ ਵਿੱਚ ਘੋੜੀਆਂ ਅਤੇ ਅਲਾਹਣੀਆਂ ਵੀ ਆਉਣਗੀਆਂ, ਜਿਹੜੀਆਂ ਆਪਾਂ ਵਿਆਹ ਵੇਲੇ ਵੀ ਗਾਉਂਦੇ ਹਾਂ। ਜਦੋਂ ਪੁਰਾਣੀ ਚੜ੍ਹਾਈ ਕਰ ਜਾਂਦਾ ਹੈ ਉਦੋਂ ਅਲਾਹਣੀਆਂ ਪੜ੍ਹੀਆਂ ਜਾਂਦੀਆਂ ਨੇ, ਜਦੋਂ ਕੋਈ ਵਿਆਹ ਸ਼ਾਦੀ ਹੋਈ ਉਦੋਂ ਘੋੜੀਆਂ ਗਾਈਆਂ ਜਾਂਦੀਆਂ ਨੇ। ਇਹ ਐਸੀ ਤਰਤੀਬ ਮਹਾਰਾਜ ਨੇ ਬਣਾਈ ਹੈ, ਜਿੱਥੇ ਪਹਿਲਾਂ ਘੋੜੀਆਂ ਨੇ ਨਾਲ ਹੀ ਫਿਰ ਮਹਾਰਾਜ ਨੇ ਅਲਾਹਣੀਆਂ ਲਿਖੀਆਂ ਨੇ। ਸੋ ਇਹ ਤਾਂ ਹੈ ਤਰਤੀਬ, ਕਹਿਣ ਤੋਂ ਭਾਵ ਵੀ 8ਵੇਂ ਥਾਂ ਤੇ ਰਾਗ ਬੜਹੰਸ ਹੈ। ਰਾਗ ਬੜਹੰਸ ਮਹੱਲਾ ਪਹਿਲਾ, ਘਰ ਪਹਿਲਾ। ਬੜਹੰਸ ਰਾਗ ਦੇ ਵਿੱਚ ਉਚਾਰਨ ਕਰਨ ਵਾਲੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਘਰ ਪਹਿਲਾ, ਰਾਗ ਦੇ ਪਹਿਲੇ ਸੁਰਤਾਲ ਵਿੱਚ ਇਹ ਸ਼ਬਦ, ਇਹ ਰਸਾ ਸਿੰਘ ਸ਼ਬਦ ਜਿਹੜਾ ਹੈ ਗਾਇਆ ਜਾਂਦਾ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 12 ਸਾਲਾਂ ਬਾਅਦ ਵਾਪਸ ਆਏ, ਰਾਏ ਭੋਈ ਤਲਵੰਡੀ ਵਾਪਸ ਆਏ ਨੇ, ਭਾਈ ਬਾਲਾ ਜੀ ਦੇ ਪਿਤਾ ਜੀ ਹਨ ਚੰਦਰ ਭਾਨ, ਤੇ ਉਹਨਾਂ ਦੇ ਖੂਹ ਤੇ ਮਹਾਰਾਜ ਬਾਹਰ ਬਹਿ ਗਏ। ਭਾਈ ਮਰਦਾਨਾ ਜੀ ਮਹਾਰਾਜ ਤੋਂ ਆਗਿਆ ਲੈ ਕੇ ਆਪਣੇ ਘਰ ਚਲੇ ਗਏ, ਪਿੰਡ ਚਲੇ ਗਏ। ਪਤਾ ਲੱਗਿਆ ਵੀ ਭਾਈ ਮਰਦਾਨਾ ਜੀ ਪਿੰਡ ਵਿੱਚ ਆਏ ਨੇ, ਤੇ ਮਾਤਾ ਜੀ ਨੂੰ ਪਤਾ ਲੱਗਿਆ, ਮਾਤਾ ਤ੍ਰਿਪਤਾ ਜੀ ਨੂੰ ਪਤਾ ਲੱਗਿਆ ਜੀ ਭਾਈ ਮਰਦਾਨਾ ਜੀ ਆਏ ਨੇ, ਤੇ ਗੁਰੂ ਸਾਹਿਬ ਵੀ ਆਏ ਹੋਣਗੇ। ਭਾਈ ਮਰਦਾਨੇ ਨੂੰ ਮਹਾਰਾਜ ਨੇ ਕਿਹਾ ਵੀ ਜਾ ਕੇ ਦੱਸਣਾ ਨੀ ਕਿਸੇ ਨੂੰ, ਤੇ ਮਾਤਾ ਜੀ ਪੁੱਛੀ ਜਾ ਰਿਹਾ ਭਾਈ ਮਰਦਾਨਿਆਂ ਵੀ ਕਿੱਥੇ ਹਨ। ਸਤਿਗੁਰੂ ਮਹਾਰਾਜ ਨੂੰ ਸਾਹ ਸੰਗਿਆ, ਆਪਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣਾ, ਉਹ ਮਾਤਾ ਜੀ ਨੇ ਨਾਨਕ ਹੀ ਕਹਿਣਾ ਸੀ ਨਾ, ਵੀ ਨਾਨਕ ਕਿੱਥੇ ਹੈ। ਕਹਿੰਦੀ ਭਾਈ ਮਰਦਾਨਾ ਕੁਝ ਬੋਲਿਆ ਨਾ, ਇੱਕ ਦੋ ਵਾਰੀ ਪੁੱਛਿਆ, ਗੁਰੂ ਸਾਹਿਬ ਨੇ ਮਨਾ ਕੀਤਾ, ਤੇ ਅਖੀਰ ਨੂੰ ਜਦੋਂ ਨਾ ਬੋਲਿਆ ਤੇ ਮਾਤਾ ਜੀ ਜਾਣਗੇ ਵੀ ਭਾਈ ਮਰਦਾਨੇ ਨੂੰ ਮਨਾ ਕੀਤਾ, ਉਹਨੇ ਦੱਸਣਾ ਨੀ। ਕਹਿੰਦੇ ਫਿਰ ਭਾਈ ਮਰਦਾਨਾ ਦੁਆਰੇ ਫੇਰ ਨਗਰ ਤੋਂ ਇੱਕ ਵਾਰੀ ਜਿੱਥੇ ਮਹਾਰਾਜ ਖੂਹ ਤੇ ਬਰਾਜੇ ਸਨ ਤੇ ਵਾਪਸ ਆ ਰਹੇ ਨੇ, ਤੇ ਮਾਤਾ ਜੀ ਵੀ ਨਾਲ ਪਿੱਛੇ ਪਿੱਛੇ ਆ ਗਏ ਵੀ ਗੁਰੂ ਸਾਹਿਬ ਬਾਹਰ ਬੈਠੇ ਹੋਣਗੇ। ਜਦੋਂ ਖੂਹ ਤੇ ਆਏ ਤੇ ਮਾਤਾ ਜੀ, ਮਾਤਾ ਤ੍ਰਿਪਤਾ ਜੀ ਬਹੁਤ ਸੋਹਣੇ ਬਸਤਰ ਅਤੇ ਭੋਜਨ ਤਿਆਰ ਕਰਕੇ ਲਿਆਏ, ਅਤੇ ਸਤਿਗੁਰੂ ਮਹਾਰਾਜ ਨੂੰ ਇਸ ਤਰ੍ਹਾਂ ਕਹਿੰਦੇ ਆ ਕਿ ਤੂੰ ਮੈਂ ਬਾਹਰੇ ਜਾਵਾਂ, ਸਦਕੇ ਜਾਵਾਂ, ਜਿਸ ਤਰ੍ਹਾਂ ਮਾਵਾਂ ਆਪਣੇ ਪੁੱਤਾਂ ਨੂੰ ਕਹਿੰਦੀਆਂ ਨੇ ਸਤਸੰਗ ਜੀ। ਇਸ ਤਰ੍ਹਾਂ ਦਾ ਮਾਤਾ ਨੇ ਸਨੇਹ ਕਰਿਆ। ਫਿਰ ਅੱਗੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਇਹ ਸ਼ਬਦ ਉਚਾਰਨ ਕਰਿਆ, ਤੇ ਮਾਤਾ ਜੀ ਕਹਿਣ ਲੱਗੇ, ਪੁੱਤਰ ਤੁਸੀਂ ਹਰ ਵੇਲੇ ਹੀ ਬੰਦਗੀ ਕਰਦੇ ਰਹਿੰਦੇ ਹੋ, ਵੀ ਹਰ ਵੇਲੇ ਕਹਿੰਦੇ ਵੀ ਸਿਮਰਨ ਕਰੋ, ਨਾਮ ਜਪੋ, ਥੋੜ੍ਹਾ ਬਹੁਤਾ ਦੁਨੀਆਂ ਵਾਲੇ ਪਾਸੇ ਵੀ ਧਿਆਨ ਦੇਵੋ। ਫਿਰ ਅੱਗੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਇਹ ਸ਼ਬਦ ਉਚਾਰਨ ਕਰਕੇ ਜੋ ਉੱਤਮ ਜਗਿਆਸੂ ਦੀ ਅਵਸਥਾ ਹੈ ਉਹ ਬਿਆਨ ਕਰਦੇ ਹਨ। ਤੇ ਸਾਧ ਸੰਗਤ ਜੀ, ਜਿਨ੍ਹਾਂ ਨੂੰ ਇਹ ਸਮਝ ਆ ਗਈ ਹੈ ਵੀ ਪਰਮਾਤਮਾ ਦੀ ਯਾਦ ਤੋਂ ਬਿਨਾਂ ਜੀਵਨ ਜੀਵਨ ਨਹੀਂ ਹੈ, ਉਹ ਆਪਣਾ ਇੱਕ ਵੀ ਸਵਾਸ ਕਦੇ ਵਿਰਥਾ ਨਹੀਂ ਗਵਾਉਂਦੇ। ਦੁਨੀਆਂ ਦੇ ਵਿੱਚ ਦੋ ਭਰੋਸੇ ਹਨ, ਭਰੋਸਾ ਕਹਿ ਲਓ, ਪਰਿਭਾਸ਼ਾ ਕਹਿ ਲਓ। ਇੱਕ ਤਾਂ ਮਾਇਆ ਦਾ ਭਰੋਸਾ ਹੈ ਸਾਧ ਸੰਗਤ ਜੀ, ਇੱਕ ਹੈ ਪਰਮਾਤਮਾ ਦਾ। ਜਿਹੜਾ ਤਾਂ ਮਾਇਆ ਦਾ ਪਰਿਭਾਸ਼ਾ ਹੈ ਸਾਧ ਸੰਗਤ ਜੀ, ਉਹ ਸਤਿਗੁਰੂ ਮਹਾਰਾਜ ਜੀ ਸ਼ਬਦ ਚ ਕਹਿ ਰਹੇ ਆ ਵੀ ਜਿਹੜਾ ਮਾਇਆ ਦਾ ਪਰਿਭਾਸ਼ਾ ਹੈ ਨਾ, ਇਹ ਝੂਠਾ ਹੈ। ਸਤਿਗੁਰ ਮਾਣ ਨਮਾਣੇ ਤੂੰ ਧਨੀ, ਤੇਰਾ ਪਰਿਭਾਸ਼ਾ ਬਿਨ ਸਾਚੇ ਅਨਟੇਕ ਹੈ ਸੋ ਜਾਣੋ ਕੱਚ। ਜੋ ਬਿਨਾਂ ਪਰਮਾਤਮਾ ਤੋਂ ਕਿਸੇ ਹੋਰ ਸਹਿ ਵਸਤੂ ਦਾ ਭਰੋਸਾ ਕਰਨਾ ਹੈ, ਮਤਲਬ ਉਹ ਕੱਚਾ ਹੈ। ਕੇਵਲ ਪਰਮਾਤਮਾ ਦਾ ਜਿਹੜਾ ਭਰੋਸਾ ਹੈ ਇਹੀ ਸਤਸੰਗ ਦੀ ਜੀਵ ਦੀ ਕਲਿਆਣ ਕਰਨ ਵਾਲਾ ਹੈ। ਸੋ ਸਤਿਗੁਰੂ ਮਹਾਰਾਜ ਜੀ ਪਰਮਾਤਮਾ ਤੇ ਭਰੋਸਾ ਕਰਵਾ ਰਹੇ ਹੈ ਕਿ ਸਾਨੂੰ ਪਰਮਾਤਮਾ ਤੇ ਭਰੋਸਾ ਹੈ, ਸਾਨੂੰ ਉਹਦਾ ਪਰਿਭਾਸ਼ਾ ਹੈ। ਇਸ ਕਰਕੇ ਮਹਾਰ ਸੱਚੇ ਪਾਤਸ਼ਾਹ ਕਹਿ, ਜਿਸ ਕੀ ਕਰ ਤੂੰ ਮਨ ਸੇਵ, ਆਦ ਪੁਰਖ ਅਪਰੰਪਰ ਦੇਵ। ਜੋ ਆਦ ਪੁਰਖ ਹੈ ਨਾ, ਉਹਦੀ ਸੇਵਾ ਕਰ ਮਨ ਕਰਕੇ। ਜਿਸ ਉੱਪਰ ਮਨ ਕਰ ਤੂੰ ਆਸਾ, ਆਦ ਜੁਗਾਦ ਜਾ ਕਾ ਪਰਿਭਾਸ਼ਾ। ਜਿਹੜਾ ਆਦ ਕੀ ਮੁੱਢ ਵਿੱਚ ਵੀ ਸੀ, ਜੁਗਾਂ ਆਦ ਵਿੱਚ ਵੀ ਹੈ ਤੇ ਅਖੀਰ ਨੂੰ ਵੀ ਉਸ ਨੇ ਰਹਿਣਾ, ਉਹਦਾ ਸਿੱਖ ਨੇ ਭਰੋਸਾ ਕਰਨਾ, ਉਹਦਾ ਜੀਵ ਨੇ ਭਰੋਸਾ ਕਰਨਾ ਪਰਮਾਤਮਾ ਦਾ। ਸੋ ਸਤਿਗੁਰੂ ਮਹਾਰਾਜ ਜੀ ਨੂੰ ਪਰਮਾਤਮਾ ਤੇ ਭਰੋਸਾ ਹੈ, ਇਸ ਕਰਕੇ ਹਰ ਵੇਲੇ ਸਤਿਗੁਰੂ ਮਹਾਰਾਜ ਜੀ ਪਰਮਾਤਮਾ ਦੇ ਚਿੰਤਨ 'ਚ ਲੱਗੇ ਰਹਿੰਦੇ, ਕਿਉਂਕਿ ਪਤਾ ਹੈ ਵੀ ਜੇ ਉਹਦੀ ਯਾਦ ਹੈ ਤਾਂ ਹੀ ਜੀਵਨ ਹੈ, ਨਹੀਂ ਤਾਂ ਜੀਵਨ ਨਹੀਂ। ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਵੀ ਆਉਂਦੀ ਹੈ। ਸਤਿਗੁਰੂ ਮਹਾਰਾਜ ਜੀ ਜਦੋਂ ਉਦਾਸੀਆਂ ਕਰ ਰਹੇ ਨੇ, ਕਿਸੇ ਨਗਰ ਵਿੱਚ ਚਲੇ ਗਏ ਤੇ ਨਗਰ ਦੇ ਬਾਹਰ ਬਾਹਰ ਮਹਾਰਾਜ ਨੇ ਪੜਾਅ ਕਰਿਆ, ਉੱਥੇ ਨਾਲੇ ਕਬਰਾਂ ਸਨ। ਉਹਨਾਂ ਕਬਰਾਂ ਦੇ ਉੱਤੇ ਸਾਧ ਸਿੰਘ ਜੀ ਜਿਹੜੇ ਪ੍ਰਾਣੀ ਚੜ੍ਹਾਈ ਕਰ ਗਏ ਸੀ ਨਾ, ਉਹਨਾਂ ਦੀ ਉਮਰ ਲਿਖੀ ਹੋਈ ਹੈ ਵੀ ਆਹ ਫਲਾਣਾ ਪ੍ਰਾਣੀ, ਆਹ ਇਹਦਾ ਨਾਂ ਸੀ, ਇਹਦੀ ਇਤਨੀ ਉਮਰ ਜਿਹੜੀ ਹੈ ਹੋਈ ਹੈ, ਵੀ ਇਤਨੀ ਉਮਰ ਭੋਗ ਕੇ ਗਿਆ। ਉਮਰ ਕਿੰਨੀ ਹੈ? ਕਿਸੇ ਦੀ 2.5 ਸਾਲ, ਕਿਸੇ ਦੀ 5 ਸਾਲ, ਕਿਸੇ ਦੀ 10 ਸਾਲ, ਇੰਨੀ ਕੁ ਉਮਰ ਹੈ। ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ, ਮਹਾਰਾਜ ਵੀ ਕੈਸਾ ਇਹ ਨਗਰ ਹੈ, ਵੀ ਨਗਰ ਵਿੱਚ ਵੀ ਕੋਈ 5 ਸਾਲ ਦਾ ਹੀ ਮਰ ਗਿਆ, ਕੋਈ 10 ਸਾਲ ਦਾ ਹੀ ਮਰ ਗਿਆ, ਵੀ ਇਹਦੀਆਂ ਛੋਟੀਆਂ ਉਮਰਾਂ ਵਾਲੇ ਨੇ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਿਆ, ਇਹ ਵਿੱਚ ਕੋਈ ਵਿੱਚ ਰਾਜ ਹੈ, ਕੋਈ ਰਹੱਸ ਹੈ। ਤੂੰ ਇਉਂ ਕਰ, ਆ ਨੇੜੀ ਹੈ ਨਗਰ, ਉੱਥੇ ਜਾ ਕੇ ਆ। ਮਹਾਰਾਜ ਤਾਂ ਜਾਣਦੇ ਸਨ। ਭਾਈ ਮਰਦਾਨਾ ਜੀ ਉਹ ਨਗਰ ਚਲੇ ਗਏ। ਜਦੋਂ ਨਗਰ 'ਚ ਪ੍ਰਵੇਸ਼ ਕਰੇ, ਉਸ ਨਗਰ ਵਿੱਚ ਵੱਡੀਆਂ ਵੱਡੀਆਂ ਉਮਰਾਂ ਦੇ 70-80 ਸਾਲ, 100-100 ਸਾਲ ਦੇ ਬਜ਼ੁਰਗ ਬੈਠੇ। ਭਾਈ ਮਰਦਾਨਾ ਜੀ ਆਪਣੇ ਮਨ ਦੀ ਸ਼ੰਕਾ ਨਿਵਿਰਤ ਕਰਨ ਵਾਸਤੇ ਪੁੱਛਣ ਲੱਗੇ, ਉਹ ਦਾਨੇ ਪੁਰਸ਼ਾਂ ਨੂੰ ਕਹਿਣ ਲੱਗੇ, ਹੇ ਬਜ਼ੁਰਗੋ, ਮੈਂ ਬੜਾ ਹੈਰਾਨ ਹਾਂ ਵੀ ਇਹ ਜਿਹੜੀ ਆ ਪਿੱਛੇ ਬਾਹਰ ਤੁਹਾਡੇ ਨਗਰ ਤੋਂ ਜਿਹੜੀਆਂ ਇਹ ਕਬਰਾਂ ਨੇ, ਤੁਹਾਡੇ ਪਿੰਡ ਦੀਆਂ ਨੇ? ਕਹਿੰਦੇ ਹਾਂ ਜੀ। ਕਹਿੰਦੇ ਫਿਰ ਮੈਂ ਉੱਥੇ ਪੜ੍ਹ ਕੇ ਆਇਆ ਵੀ ਕਿਸੇ ਦੀ 5 ਸਾਲ ਦੀ ਉਮਰ ਹੈ, ਕਿਸੇ ਦੀ 10 ਸਾਲ ਦੀ ਉਮਰ ਹੈ, ਜੋ ਚਲੇ ਗਏ ਸੰਸਾਰ ਤੋਂ। ਪਰ ਇੱਥੇ ਮੈਂ ਵੇਖਦਿਆਂ ਤੁਸੀਂ ਸਾਰਿਆਂ ਦੀਆਂ ਵੱਡੀਆਂ ਵੱਡੀਆਂ ਉਮਰਾਂ ਨੇ। ਉਹ ਕਹਿਣ ਲੱਗੇ, ਹੇ ਭਾਈ, ਇਹ ਸਾਡੇ ਪਿੰਡ ਦਾ ਇੱਕ ਕਹਿੰਦੇ ਦਸਤੂਰ ਹੈ, ਸਾਡੇ ਪਿੰਡ ਦਾ ਇੱਕ ਅਸੂਲ ਹੈ, ਸਾਡਾ ਸਾਰਾ ਹੀ ਜਿਹੜਾ ਨਗਰ ਹੈ ਇਹ ਪਰਮਾਤਮਾ ਦੇ ਖੁਦਾ ਦੇ ਭੈ ਵਾਲਾ ਹੈ। ਜਦੋਂ ਕੋਈ ਸਾਡਾ ਬੱਚਾ ਜਨਮ ਲੈਂਦਾ, ਜਦੋਂ ਸੋਝੀ ਲੈ ਲੈਂਦਾ, ਸੋਝੀ ਵਿੱਚ ਆ ਜਾਂਦਾ, ਕਹਿੰਦੇ ਉਦੋਂ ਤੋਂ ਹੀ ਕਹਿੰਦੇ ਸਾਡਾ ਅਸੂਲ ਹੈ ਵੀ ਅਸੀਂ ਖੁਦਾ ਦੇ ਅਰਥ, ਖੁਦਾ ਦੇ ਵਾਸਤੇ ਉਹਦੀ ਯਾਦ ਵਿੱਚ ਅਸੀਂ ਕੁਝ ਸਮਾਂ ਬਤੀਤ ਕਰਦੇ ਹਾਂ, ਭਾਵ ਕਿ ਸਿਮਰਨ ਕਰਦੇ ਹਾਂ, ਬੰਦਗੀ ਕਰਦੇ ਹਾਂ। ਫਿਰ ਕਹਿੰਦੇ ਸਾਡਾ ਇੱਕ ਰੋਜ਼ ਨਾਮ ਚਲਾਇਆ ਹੋਇਆ। ਕਾਪੀ ਲਾਈ ਹੀ ਹੈ, ਇੱਕ ਰੋਜ਼ ਨਾਮ ਚ ਲਾਇਆ ਹੈ ਵੀ ਜਿੰਨਾ ਸਮਾਂ ਕੋਈ ਬਹਿ ਕੇ ਖੁਦਾ ਦੀ ਬੰਦਗੀ ਕਰਦਾ ਅਸੀਂ ਓਨਾ ਸਮਾਂ ਲਿਖ ਲੈਂਦੇ ਹਾਂ ਵੀ ਇਸ ਬੰਦੇ ਨੇ ਅੱਜ ਇੰਨਾ ਸਮਾਂ ਰੱਬ ਦੀ ਬੰਦਗੀ ਕਰੀ ਹੈ। ਕਹਿੰਦੇ ਫਿਰ ਉਹ ਸਾਰੀ ਉਮਰ ਵੀ ਇੱਕ ਦਿਨ ਉਹਨੇ ਘੰਟਾ, ਇੱਕ ਦਿਨ ਦੋ ਘੰਟੇ, ਢਾਈ ਘੰਟੇ, ਜਿਤਨਾ ਸਮਾਂ ਉਹ ਨਿੱਤ ਉਹ ਇਸ ਪਰਮਾਤਮਾ ਦੇ ਲੇਖੇ ਲਾਉਂਦਾ ਹੈ। ਕਹਿੰਦੇ ਅਸੀਂ ਲਿਖੀ ਜਾਂਦੇ ਹਾਂ, ਜਦੋਂ ਫਿਰ ਕਹਿੰਦੇ ਉਹ ਚੜ੍ਹਾਈ ਕਰਦੇ ਨਾ, ਫਿਰ ਅਸੀਂ ਸਾਰਾ ਕਹਿੰਦਾ ਉਹਦਾ ਹਿਸਾਬ ਲਾ ਲੈਂਦੇ ਹਾਂ। ਫਰਜ਼ ਕਰੋ ਸਾਧ ਸੰਗਤ ਜੀ, ਫਰਜ਼ ਕਰੋ ਵੀ ਬੰਦਾ ਇੱਕ ਬੰਦਾ ਨਾ ਢਾਈ ਘੰਟੇ ਰੋਜ਼ ਬਹਿ ਕੇ ਬੰਦਗੀ ਕਰੇ, ਢਾਈ ਘੰਟੇ, ਥੋੜ੍ਹਾ ਜਿਹਾ ਹਿਸਾਬ ਲਾਈਏ ਨਾ, ਤਾਂ ਮਹੀਨੇ 'ਚ 30 ਦਿਨ ਹੁੰਦੇ ਹੈ, 31 ਦਿਨ ਵੀ ਹੋਏ, ਇਸ ਮੋਟਾ ਜਿਹਾ ਹਿਸਾਬ ਹੈ ਵੀ ਇੱਕ ਮਹੀਨੇ ਦੇ 75 ਘੰਟੇ ਬਣਦੇ ਆ। ਇੱਕ ਮਹੀਨੇ ਦੇ 75 ਘੰਟੇ ਬਣ ਗਏ ਅਤੇ 12 ਮਹੀਨਿਆਂ ਦੇ ਬਣ ਗਏ 900 ਘੰਟਾ ਬਣ ਗਿਆ, ਇੱਕ ਸਾਲ ਦੇ 900 ਘੰਟਾ ਹੋ ਗਿਆ। ਜੇ ਕੋਈ ਢਾਈ ਘੰਟੇ ਬਹਿ ਕੇ ਸਿਮਰਨ ਕਰੇ, 900 ਘੰਟੇ ਦਾ ਸਤਸੰਗ ਜੀ ਲਗਭਗ 37.5 ਦਿਨ ਬਣਦੇ ਆ ਇੱਕ ਸਾਲ ਦੇ। ਜੇ ਕੋਈ ਬੰਦਾ 100 ਸਾਲ ਜ਼ਿੰਦਗੀ ਬਤੀਤ ਕਰਦਾ ਹੈ ਅਤੇ 100 ਸਾਲਾਂ ਦੇ ਵਿੱਚ ਇੱਕ ਸਾਲ ਦੇ 37.5 ਸਤਸੰਗ ਦਿਨ ਬਣਦੇ ਹੈ, ਤਾਂ 100 ਸਾਲ ਦੀ ਉਮਰ ਹੋਵੇ ਤਾਂ ਸਾਰੇ ਮਿਲਾ ਕੇ ਲਗਭਗ 125 ਮਹੀਨੇ ਬਣਦੇ ਆ। ਹੁਣ 125 ਮਹੀਨਿਆਂ ਦੇ 10 ਸਾਲ 5 ਮਹੀਨੇ ਬਣਦੇ ਆ 100 ਸਾਲ ਦੀ ਉਮਰ ਹੋਵੇ। ਗੁਰਵਾੜੀ ਵਿੱਚ 100 ਸਾਲਾਂ ਦੀ ਉਮਰ ਦੀ ਗੱਲ ਆਉਂਦੀ ਹੈ, ਕਿਉਂਕਿ ਕਲਯੁਗ ਵਿੱਚ 100 ਸਾਲ ਦੀ ਉਮਰ ਬਣੀ ਹੈ। ਉਹ ਸ਼ਬਦ ਆਉਂਦੇ ਆ ਦੋ ਤਰ੍ਹਾਂ ਦੇ, ਪਹਿਲੇ ਪਿਆਰ ਲੱਗਾ ਤੁਹਾਨੂੰ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਵੇ, ਚੌਥੇ ਪਾਰ ਉਪਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮਨਾ ਪੁੱਛਿਆ ਜਾਤ, ਸੱਤਵੇਂ ਸੰਜਗੀ ਆ ਕਰਵਾਸ, ਅੱਠਵੇਂ ਕ੍ਰੋਧ ਹੋਆ ਤਨਨਾਸ, ਨੌਵੇਂ ਧਾਲੇ ਉਭੇ ਸਾਹ, ਗਏ ਸੰਗੀਤ ਪਰਾਏ। ਸਤਿਗੁਰੂ ਮਹਾਰਾਜ ਕਹਿੰਦੇ ਦਸਵੇਂ ਦੱਦਾ ਹੋਆ ਸਵਾ, ਗਏ ਸੰਗੀਤ ਪੁਕਾਰੀ ਤਾਂ ਦਸਵਾਂ ਹਿੱਸ ਭਾਵ ਕੀ 100 ਸਾਲ ਹੋ ਗਏ। ਇਸੇ ਤਰ੍ਹਾਂ ਮਹਾਰਾਜ ਕਹਿੰਦੇ 10 ਵਾਲਤਣ, 20 ਰਵਣ, ਤੀਸਾ ਕਾ ਸੁੰਦਰ ਕਹਾਵੈ, 40 ਹੀ ਪੁਰ ਹੋਏ, 85 ਪਿਸੈ, 60 ਕੇ ਬੁਢੇ ਪਾਵੈ, 70 ਕਾ ਮਤਹੀਣ, 80 ਹਾਂ ਕਾ ਵਿਵਹਾਰ ਨਾ ਪਾਵੈ, 90 ਕਾ ਸੇਜਾਸਣੀ ਮੂਲ ਨਾ ਜਾਣੇ ਅਪਵਲ, ਢੰਡੋਲ ਵਢੋਲ ਡਿਠਮੈ ਨਾਨਕ ਜਗ ਧੂਏ ਕਾ ਧਵਲ ਹਰ। ਇੱਥੇ ਵੀ 100 ਸਾਲ ਦੀ ਗੱਲ ਆਉਂਦੀ ਹੈ। ਸੋ ਕਹਿਣ ਤੋਂ ਭਾਵ ਜੇ ਕੋਈ 100 ਸਾਲ ਜਿਉਂਦਾ ਰਹਿੰਦਾ ਹੈ ਨਾ, 2.5 ਘੰਟੇ ਰੋਜ਼ ਬਾਣੀ ਪੜ੍ਹਦਾ, ਸਿਮਰਨ ਕਰਦਾ, ਆਪਣੇ ਆਪਣੇ ਧਰਮ ਅਨੁਸਾਰ ਬੰਦਗੀ ਕਰਦਾ 2.5 ਘੰਟੇ ਰੋਜ਼, ਤਾਂ 100 ਸਾਲਾਂ ਵਿੱਚ ਉਹਦੀ 10 ਸਾਲ 5 ਮਹੀਨੇ ਉਮਰ ਬਣੀ। ਤੇ ਸਾਧ ਸੰਗਤ ਪਿੱਛੇ ਜੇ ਪੜ੍ਹਿਆ ਸੀ ਕਿਤੇ, ਇਸ ਵੇਲੇ ਦੁਨੀਆਂ ਦੇ ਵਿੱਚ ਜਿਹੜੀ ਨਾ ਆਪਣੀ ਔਸਤ ਉਮਰ ਹੈ ਲਗਭਗ 73 ਸਾਲ ਦੀ ਬਣਦੀ ਹੈ, ਉਹ ਤਾਂ ਕਈ ਵੱਧ ਵੀ ਹੁੰਦੀ ਹੈ ਜਿਹੜੀ ਔਸਤ ਉਮਰ ਪੈ ਰਹੀ ਹੈ, ਭਾਵ ਕਿ ਉਮਰਾਂ ਬਹੁਤ ਘੱਟ ਗਈਆਂ ਨੇ। ਸੋ ਸਾਧ ਸਿੰਘ ਇਹ ਵਿਚਾਰ ਦਾ ਭਾਵ ਇਹ ਹੈ ਵੀ ਜਿਨ੍ਹਾਂ ਨੂੰ ਇਹ ਨਜ਼ਰ ਆ ਜਾਂਦਾ ਵੀ ਉਮਰ ਬੜੀ ਛੋਟੀ ਹੈ, ਸਮਾਂ ਆਪਣੀ ਚਾਲ ਤੁਰਿਆ ਜਾ ਰਿਹਾ, ਫਿਰ ਉਹ ਇੱਕ ਵੀ ਛਿਣ ਜਿਹੜਾ ਹੈ ਸਾਧ ਸਿੰਘ ਆਪਣਾ ਕਦੇ ਵਿਰਥਾ ਨਹੀਂ ਗਵਾਉਂਦੇ, ਉਹ ਹਰ ਵੇਲੇ ਪਰਮਾਤਮਾ ਨਾਲ ਜੁੜੇ ਰਹਿੰਦੇ ਹੈ। ਜਦੋਂ ਮਾਤਾ ਜੀ ਨੇ ਆ ਕੇ ਇਸ ਤਰ੍ਹਾਂ ਕਿਹਾ ਵੀ ਤੂੰ ਮਾਰਨੇ ਜਾਵਾਂ ਸਦਕੇ ਜਾਵਾਂ, ਤੁਸੀਂ ਹਰ ਵੇਲੇ ਸਾਡੇ ਵੱਲ ਧਿਆਨ ਹੀ ਨਹੀਂ ਦਿੰਦੇ, ਹਰ ਵੇਲੇ ਸਿਮਰਨ ਕਰਦੇ ਰਹਿੰਦੇ ਹੋ, ਫਿਰ ਅੱਗੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਜਿਹੜੀ ਅਵਸਥਾ ਹੈ ਜਗਿਆਸੂ ਦੀ ਉਚਾਰਨ ਕਰਦੇ ਹਨ, ਅਮਲੀ ਅਮਲ ਨਾ ਅੰਬੜੈ, ਮੱਛੀ ਨੀਰ ਨਾ ਹੋਏ। ਕਿਸੇ ਨੂੰ ਸਮਝਾਉਣਾ ਹੋਵੇ ਕੋਈ ਪ੍ਰਮਾਣ ਜ਼ਰੂਰ ਹੈ ਕਿ ਉਹ ਪ੍ਰਮਾਣ ਦੇ ਨਾਲ ਸੌਖਾ ਸਮਝ ਆ ਜਾਂਦਾ। ਇੱਥੇ ਮਹਾਰਾਜ ਦਿੰਦੇ ਹੈ ਪ੍ਰਮਾਣ ਅਮਲੀ ਦਾ, ਜਿਹੜਾ ਮਤਲਬ ਅਮਲੀ ਹੈ ਨਾ ਸਤਸੰਗ ਜੀ, ਅਮਲੀ ਆਪਾਂ ਜਾਣਦੇ ਹਾਂ ਜਿਹੜਾ ਕਿ ਆਪਾਂ ਨੂੰ ਡਰੱਗੀ ਕਹਿ ਦਿੰਦੇ ਹਾਂ, ਨਸ਼ਾ ਕਰਨ ਵਾਲਾ, ਜਿਹੜੇ ਨਸ਼ਾ ਕਰਦੇ ਆ ਨਾ ਕਿਸੇ ਪ੍ਰਕਾਰ ਦਾ, ਕਈ ਤਾਂ ਐਸੇ ਖਤਰਨਾਕ ਨਸ਼ੇ ਹੈ ਅਤੇ ਉਹ ਇਸ ਜਦੋਂ ਨਸ਼ਾ ਉਤਰ ਜਾਂਦਾ ਨਾ ਫਿਰ ਉਹ ਬਹੁਤ ਬਿਰਲਾਪ ਕਰਦੇ ਆ, ਦੇਖੇ ਹੈ ਕਰਲਾਉਂਦੇ ਹੈ, ਕਈ ਐਸੇ ਨਸ਼ੇ ਨੇ ਜੇ ਨਾ ਵੀ ਮਿਲੇ ਤਾਂ ਕੁਛ ਸਮਾਂ ਕੱਢ ਜਾਂਦੇ ਹੈ, ਪਰ ਕਈ ਤਾਂ ਐਸੇ ਨਸ਼ੇ ਨੇ ਜੇ ਨਾ ਮਿਲੇ ਨਾ ਤਾਂ ਮ੍ਰਿਤੂ ਵੀ ਹੋ ਜਾਂਦੀ ਹੈ। ਹੁਣ ਜਿਹੜਾ ਅਮਲੀ ਬੰਦਾ ਹੈ ਜੇ ਉਹਨੂੰ ਉਹਦਾ ਅਮਲ ਪੂਰਾ ਨਾ ਹੋਵੇ ਉਹਦੀ ਹਾਲਤ ਉਹੀ ਜਾਣਦਾ। ਹੁਣ ਸਤਿਗੁਰੂ ਮਹਾਰਾਜ ਇੱਥੇ ਦੋ ਪ੍ਰਮਾਣ ਦੇ ਰਹੇ ਹੈ, ਅਮਲੀ ਅਮਲ ਨਾ ਅੰਬੜ ਹੈ, ਅੰਬੜੇ ਨਾ ਹੈ ਮਿਲ ਜਾਣਾ ਵੀ ਨਾ ਮਿਲੇ। ਜੇ ਕਹਿੰਦੇ ਅਮਲੀ ਬੰਦਿਆਂ ਨੂੰ ਪਰਮਾਤਮਾ ਨੂੰ ਅਮਲ ਨਾ ਮਿਲੇ ਨਾ, ਨਸ਼ਾ ਨਾ ਮਿਲੇ, ਉਹਦੀ ਕੀ ਹਾਲਤ ਹੁੰਦੀ ਹੈ? ਮੱਛੀ ਨੀਰ ਨਾ ਹੋਏ, ਜਿਹੜੀ ਮੱਛੀ ਹੈ ਨੀਰ ਨਾ ਹੋਏ, ਨੀਰ ਨੂੰ ਪਾਣੀ ਦੇ, ਜੇ ਮੱਛੀ ਪਾਣੀ ਤੋਂ ਦੂਰ ਕਰਦੀ ਹੈ ਨਾ, ਉਹ ਸਾਧ ਸੰਗਤ ਜੀ ਕੁਝ ਸਕਿੰਟਾਂ ਵਿੱਚ ਹੀ ਮਰ ਜਾਂਦੀ ਹੈ। ਜੋ ਮੱਛਲੀ ਬਿਨ ਪਾੜੀ ਹੈ ਕਿਉਂ ਜੀਵਨ ਪਾਵੇ। ਇਹ ਸਤਿਗੁਰੂ ਮਹਾਰਾਜ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਜੈਸੀ ਦੀ ਵਾਰ ਵਿੱਚ ਇਹ ਵੀ ਇੱਕ ਉੱਤਮ ਜਗਿਆਸੂ ਦੀ ਅਵਸਥਾ ਬਿਆਨ ਕਰਦੇ ਹੈ। ਜੋ ਮੱਛਲੀ ਬਿਨ ਪਾੜੀ ਹੈ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤਿਰਪਤਾਵੇ, ਤੇ ਨਾਦ ਕਰੋ ਕਹਿ ਵਿਦਿਆ ਸਨਮੁਕੁੱਟ ਧਾਵੇ। ਸਤਿਗੁਰੂ ਮਹਾਰਾਜ ਦੇ ਭਾਵਰ ਲੋਭੀ ਕੁਸਮ ਵਾਸਕਾ ਮਿਲ ਆਪ ਵਧਾਵੇ, ਕਿਉਂ ਸੰਤ ਜਨਾ ਹਰ ਪੀਤ ਹੈ ਹਰ ਦੇਖ ਦਰਸ਼ ਅਗਾਵੇ। ਜਿਵੇਂ ਇਹ ਪ੍ਰਮਾਣ ਦੀ ਮੱਛੀ ਪਾਣੀ ਬਿਨਾਂ ਨਹੀਂ ਰਹਿ ਸਕਦੀ, ਭੌਰਾ ਜਿਹੜਾ ਹੈ ਫੁੱਲਾਂ ਦੀ ਵਾਸਨਾ ਵਿੱਚ ਲੀਨ ਹੋ ਜਾਂਦਾ ਹੈ, ਤੇ ਮਿਰਗ ਹੈ ਘੰਡੇ ਹੇੜ ਦਾ ਸ਼ਬਦ ਸੁਣ ਕੇ ਆਪਣਾ ਸਿਰ ਦੇ ਦਿੰਦਾ ਹੈ। ਕਹਿੰਦੇ ਇਸੇ ਤਰੀਕੇ ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੇ। ਕਹਿੰਦੇ ਇਸੇ ਤਰੀਕੇ ਰੱਬ ਦੇ ਜਿਹੜੇ ਪਿਆਰੇ ਨੇ ਤੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਪ੍ਰੀਤੀ ਹੈ, ਉਹ ਇੱਕ ਛਿਨ ਵੀ ਆਪਣਾ ਸਮਾਂ ਕਦੇ ਬਤੀਤ ਨਹੀਂ ਕਰਦੇ ਬਿਨਾਂ ਸਿਮਰਨ ਤੋਂ ਬਿਨਾਂ ਜਾਤ ਤੋਂ। ਤੇ ਆਪਣੀ ਸਾਹ ਜੋ ਹਾਲਤ ਹੈ ਨਾ, ਆਪਣੇ ਆਪਾਂ ਜਿਹੜੇ ਆਪਾਂ ਜੀਵ ਹਾਂ, ਇੱਕ ਹੈ ਸਾਧ ਸੰਗਤ ਜੀ ਦੇਖਣ ਵਾਲਾ, ਇੱਕ ਹੈ ਦਿਖਣ ਵਾਲਾ, ਇੱਕ ਹੈ ਭੋਗਣ ਵਾਲਾ, ਇੱਕ ਹੈ ਭੋਗੇ ਜਾਣ ਵਾਲਾ। ਜੋ ਅਸੀਂ ਦੇਖ ਰਹੇ ਹਾਂ ਇਹ ਵੀ ਝੂਠਾ ਹੈ, ਜੋ ਅਸੀਂ ਦੇਖਣ ਵਾਲੇ ਅਸੀਂ ਵੀ ਝੂਠੇ ਹਾਂ, ਜੋ ਅਸੀਂ ਪਦਾਰਥ ਭੋਗ ਰਹੇ ਹਾਂ ਇਹ ਪਦਾਰਥ ਵੀ ਝੂਠੇ ਨੇ, ਅਸੀਂ ਜਿਹੜੇ ਭੋਗਣ ਵਾਲੇ ਅਸੀਂ ਵੀ ਝੂਠੇ ਹਾਂ। ਜਿਨ੍ਹਾਂ ਨੂੰ ਫਿਰ ਇਹ ਸੋਝੀ ਆ ਜਾਂਦੀ ਹੈ ਵੀ ਭੋਗੇ ਜਾਣ ਵਾਲਾ ਤੇ ਭੋਗਣ ਵਾਲਾ ਝੂਠਾ ਹੈ, ਦੇਖਣ ਵਾਲਾ ਤੇ ਦੇਖਣ ਵਾਲਾ ਝੂਠਾ ਹੈ, ਫਿਰ ਉਹ ਆਪਣਾ ਸਮਾਂ ਕਿਉਂ ਬਤੀਤ ਕਰਨਗੇ ਇਸ ਤਰ੍ਹਾਂ ਬੇਅਰਥ ਕਾਰਜਾਂ ਦੇ ਵਿੱਚ? ਉਹ ਤਾਂ ਕਹਿੰਦੇ ਸਾਡਾ ਸਮਾਂ ਬੜਾ ਕੀਮਤੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਇਹ ਜਿਹੜਾ ਸਾਡਾ ਜੀਵਨ ਹੈ ਨਾ, ਇਹ ਬੜਾ ਅਬੋਲਕ ਹੈ। ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਪਰ ਇਹ ਮਾਇਆ ਦਾ ਐਸਾ ਜਾਲ ਪਿਆ, ਮਰ ਕਹਿੰਦੇ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ। ਬੰਦਾ ਬੋਲ ਬੋਲ ਕੇ ਕਹਿੰਦੇ ਰੱਜਦਾ ਹੀ ਨਹੀਂ, ਦੁਨਿਆਵੀ ਗੱਲਾਂ ਜਿਹੜੀਆਂ ਨੇ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ। ਮਹਾਂਪੁਰਸ਼ ਹੋਇਆ ਸਤਸੰਗ ਜੀ ਲਧਾਇਕੇ ਵਾਲੇ ਬਾਬਾ ਨਰਾਇਣ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਾਂ ਵਾਲੇ, ਉਹਨਾਂ ਦੇ ਵਿਦਿਆਰਥੀ ਹੋਏ ਹੈ ਲਧਾਇਕੇ ਨਗਰ, ਉੱਥੇ ਛੇਵੇਂ ਪਾਤਸ਼ਾਹ ਦਾ ਸਥਾਨ ਵੀ ਬਣੇ। ਤੇ ਉਹਨਾਂ ਦਾ ਸੁਭਾਅ ਸੀ ਬਿਲਕੁਲ ਦੁਨਿਆਵੀ ਗੱਲਾਂ ਨਹੀਂ ਸੀ ਕਰਦੇ। ਕਈ ਵਾਰੀ ਸਿੰਘਾਂ ਨੇ ਪਿੱਛੇ ਪਿੱਛੇ ਹੋ ਜਾਣਾ, ਤੁਰੇ ਜਾਂਦੇ ਇਹਨਾਂ ਨੇ ਵੀ ਕੋਈ ਗੱਲਬਾਤ ਕਰਾਂਗੇ। ਬਾਬਾ ਨਰਾਇਣ ਸਿੰਘ ਜੀ ਕਿਹਾ ਕਰਦੇ ਸਨ, ਕਹਿੰਦੇ ਭਾਈ ਇਹਨਾਂ ਗੱਲਾਂ ਵਿੱਚੋਂ ਮੈਨੂੰ ਕੁਝ ਨਹੀਂ ਲੱਭਿਆ, ਨਾ ਤੁਹਾਨੂੰ ਲੱਭਣਾ, ਮੇਰਾ ਸਮਾਂ ਨਾ ਬਰਬਾਦ ਕਰੋ। ਇੰਨੇ ਸਮੇਂ ਵਿੱਚ ਕੋਈ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰ ਲਓ, ਕੋਈ ਹੋਰ ਬਾਣੀ ਪੜ੍ਹ ਲਓ, ਕਿਉਂ ਸਮਾਂ ਬਰਬਾਦ ਕਰਨਾ? ਪਰ ਜਿਹੜੇ ਆਪਾਂ ਜੀਵਾਂ ਸਾਹਿਬ ਆਖਣ ਆਖ ਨਾ ਰੱਜਿਆ, ਅਸੀਂ ਗੱਲਾਂ ਕਰਕੇ ਨਹੀਂ ਰੱਜਦੇ, ਸੁਣਨਾ ਰੱਜੇ ਕੰਨ, ਤੇ ਸੁਣ ਸੁਣ ਕੇ ਸਾਡੇ ਕੰਨ ਨਹੀਂ ਰੱਜਦੇ। ਅੱਖੀਂ ਦੇਖਣਾ ਜੀਆਂ ਗੁਣ ਗਾਹਕ ਇੱਕ ਵੰਨ, ਜਿਹੜੀਆਂ ਅੱਖਾਂ ਨੇ ਇਹ ਵੇਖ ਕੇ ਰੱਜਦੀਆਂ, ਗੁਣ ਗਾਹਕ ਇੱਕ ਵੰਨ, ਬੰਨਣੋਂ ਰੰਗਦਾ। ਕਹਿੰਦੇ ਇਹ ਜਿਹੜੇ ਇੰਦਰੇ ਨੇ ਸਾਡੇ ਨਾ, ਗਿਆਨ ਇੰਦਰੇ ਜਿਹੜੇ ਕਰਮ ਇੰਦਰੇ, ਇਹਨਾਂ ਦਾ ਆਪਣਾ ਆਪਣਾ ਵਿਸ਼ਾ ਹੈ, ਇਹ ਕਦੇ ਰੱਜਦੇ ਨਹੀਂ, ਕਦੇ ਤ੍ਰਿਪਤ ਨਹੀਂ ਹੁੰਦੇ। ਗੁਣ ਗਾਹਕ ਇੱਕ ਵੰਨ, ਇਹ ਆਪਣੇ ਆਪਣੇ ਤਿੰਨਾਂ ਗੁਣਾਂ ਵਿੱਚ ਜਿਹੜੇ ਇੰਦਰੇ ਨੇ ਹਰ ਵੇਲੇ ਲੱਗੇ ਰਹਿੰਦੇ ਆ। ਤੇ ਮਹਾਰਾਜ ਕਹਿੰਦੇ ਰੱਜਣਾ ਕੋਈ ਜੀਵਿਆ, ਇਹ ਰੱਜ ਕੇ ਕਦੇ ਬੰਦੇ ਨੂੰ ਕਦੇ ਇਹ ਮਾਇਆ ਵਿੱਚੋਂ ਕਦੇ ਤ੍ਰਿਪਤੀ ਹੁੰਦੀ ਹੋ ਨਹੀਂ। ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ, ਉਸ ਤੋਂ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ, ਸਾਦੀ ਜੀਵਨਾ ਰੱਜੀਆ ਕਰ ਭੋਗ ਵਲਾਸੇ, ਨਕਨਾ ਰੱਜਾ ਵਾਸ ਲੈ ਵੋ ਸੁਗੰਧ ਸਵਾਸੇ। ਰੱਜਣਾ ਕੋਈ ਜੀਵਿਆ ਕੂੜੇ ਪ੍ਰਭਾਸੇ, ਜਿਹੜਾ ਕੂੜ ਝੂੜ ਦਾ ਪ੍ਰਭਾਸਾ ਹੈ ਨਾ, ਇਹਦੇ ਕੋਈ ਰੱਜ ਕੇ ਜਿਉਂਦਾ ਕਹਿੰਦੇ ਕਦੇ ਤ੍ਰਿਪਤ ਨਹੀਂ ਹੋ ਸਕਦਾ। ਮਾਇਆ ਮੈਂ ਕਿਨਹੀ ਤ੍ਰਿਪਤ ਨਾ ਪਾਈ, ਜੋ ਪਾਵਕ ਇੰਦ ਨਹੀਂ ਧਰਾ ਪੈ ਬਿਨ ਹਰ ਕਹਾਂ ਅਗਾਈ। ਇਹਦਾ ਇੱਕ ਕਾਰਨ ਹੈ, ਜਿੰਨੀ ਵੀ ਨਾ ਬਨਸਪਤੀ ਹੈ, ਜਿਤਨੀ ਬਨਸਪਤੀ ਹੈ ਸਾਰੀ ਵਿੱਚ ਅੱਗ ਹੈ। ਸਗਲ ਬਨਸਪਤ ਮਹਿ ਬੈਸੰਤਰ, ਜਿਹੜੀ ਬਨਸਪਤੀ ਹੈ ਤੇ ਸਾਧ ਸੰਗਤ ਇਹਦੇ ਵਿੱਚ ਅੱਗ ਹੈ ਤੇ ਆਪਾਂ ਅੱਗ ਬਾਲ ਦਈਏ, ਉਸ ਅੱਗ ਦੇ ਵਿੱਚ ਸਾਰੀਆਂ ਦੁਨੀਆਂ ਦੀਆਂ ਲੱਕੜਾਂ ਬਨਸਪਤੀ ਨੂੰ ਪਾ ਕੇ ਸੁੱਟ ਦਈਏ, ਅੱਗ ਕਦੇ ਰਜੇਗੀ ਨਹੀਂ, ਨਹੀਂ ਰਜੇਗੀ। ਪ੍ਰਮਾਣ ਗੁਰਬਾਣੀ ਵਿੱਚ ਆਉਂਦੇ ਹੈ, ਈਂਧਣ ਕੀਤੋ ਮੂੰਹ ਘਣਾ ਭੋਰੀ ਦਿੱਤਮ ਭਾਹੇ, ਕਹਿੰਦੇ ਈਂਧਣ ਹੁੰਦਾ ਲੱਕੜਾਂ, ਸਾਰੀਆਂ ਦੁਨੀਆਂ ਦੀ ਬਨਸਪਤੀ ਇਕੱਠੀ ਕਰ ਲਓ, ਥੋੜੀ ਜਿਹੀ ਅੱਗ ਲਾ ਦਿਓ, ਪਰ ਉਹ ਫੇਰ ਵੀ ਰਜਣੀ ਨਹੀਂ, ਉਹ ਨਹੀਂ ਰਜਦੀ, ਫਿਰ ਉਹ ਅੱਗ ਕਿਵੇਂ ਸ਼ਾਂਤ ਹੋਏਗੀ? ਅੱਗ ਸ਼ਾਂਤ ਹੋਵੇਗੀ ਪਾਣੀ ਨਾਲ, ਉਹ ਅੱਗ ਤੇ ਪਾਣੀ ਪਾ ਦਿਓ, ਉਸੇ ਵੇਲੇ ਸ਼ਾਂਤ ਹੋ ਜਾਣਾ ਉਸਨੇ। ਇੱਥੋਂ ਇਹ ਗੱਲ ਸਿੱਧ ਹੁੰਦੀ ਹੈ, ਜਿਹੜੀ ਅੱਗ ਹੈ ਸਤਸੰਗ ਜੀ ਇਹਦੀ ਪਾਣੀ ਵਿੱਚੋਂ ਪੈਦਾਇਸ਼ ਮੰਨੀ ਹੈ, ਇਹਦਾ ਮੂਲ ਜਲ ਹੈ। ਸਾਚੇ ਤੇ ਪਵਨੇ, ਸਾਚੇ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤਰਪਣ ਸਾਜਿਆ, ਘੜ ਘੜ ਜੋ ਸਮਾਏ। ਸੋ ਅੱਗ ਦੀ ਜਿਹੜੀ ਸਤਸੰਗ ਜੀ ਨਾਲ ਉਤਪਤੀ ਹੈ ਇਹ ਪਾਣੀ ਤੋਂ ਹੈ, ਇਹਦਾ ਮੂਲ ਪਾਣੀ ਹੈ। ਜਿੰਨਾ ਚਿਰ ਆਪਣੇ ਮੂਲ ਨੂੰ ਨਹੀਂ ਮਿਲਦੀ ਉਨਾ ਚਿਰ ਅਗਨੀ ਸ਼ਾਂਤ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਸਾਡਾ ਮੂਲ ਹੈ ਪਰਮਾਤਮਾ। ਕਹੋ ਕਬੀਰ ਇਹ ਰਾਮ ਕੀ ਅਸ, ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ ਨਾ, ਜੋਤ ਰਾਖੀ ਤਾਂ ਤੂੰ ਜਗਮੈ ਆਇਆ। ਸਾਡਾ ਮੂਲ ਹੈ ਵਾਹਿਗੁਰੂ ਪਰਮੇਸ਼ਰ, ਚੇਤਨ ਸੱਤਾ। ਜਿੰਨਾ ਚਿਰ ਅਸੀਂ ਉਹਦੇ ਨਾਲ ਨਹੀਂ ਜੁੜਾਂਗੇ ਉਨਾ ਚਿਰ ਸਾਨੂੰ ਇਹਨਾਂ ਵਿਸ਼ਿਆਂ ਚੋਂ ਕਦੇ ਤ੍ਰਿਪਤੀ ਆਉਣੀ ਨਹੀਂ। ਨਾ ਅੱਖਾਂ ਰੱਜਣਗੀਆਂ, ਨਾ ਕੰਨ ਰੱਜਣਗੇ, ਨਾ ਜਿਹਾ ਰੱਜ, ਇਹ ਜਿਹੜੇ ਇੰਦਰੇ ਕਦੇ ਤ੍ਰਿਪਤ ਨਹੀਂ ਹੋਣੇ। ਇਸ ਕਰਕੇ ਸਾਡਾ ਮੂਲ ਹੈ ਪਰਮਾਤਮਾ। ਜਿੰਨਾ ਚਿਰ ਅਸੀਂ ਪਰਮਾਤਮਾ ਵਿੱਚ ਨਹੀਂ ਜੁੜਾਂਗੇ ਉਹਨਾਂ 'ਚ ਸਾਡਾ ਮਨ ਜਿਹੜਾ ਹੈ ਭਟਕਦਾ ਰਹੇਗਾ। ਇਸ ਕਰਕੇ ਇੱਕ ਇਹ ਵੀ ਭੁਲੇਖਾ ਹੈ ਆਪਾਂ ਨੂੰ ਸਤਸੰਗੀ ਗ੍ਰੰਥਾਂ ਵਿੱਚ ਇਹ ਵਿਚਾਰ ਆਉਂਦੀ ਹੈ ਵੀ ਅਸੀਂ ਭੋਗ ਭੋਗਦੇ ਹਾਂ, ਨਹੀਂ ਅਸੀਂ ਭੋਗ ਨਹੀਂ ਭੋਗ ਰਹੇ, ਜਿਹੜੇ ਭੋਗ ਨੇ ਸਾਨੂੰ ਭੋਗ ਰਹੇ ਨੇ। ਕਹਿੰਦੇ ਭੋਗ ਜਾਣਿਓ ਮੈਂ ਭੋਗ ਭੋਗੇ, ਕਹਿੰਦੇ ਭੋਗ ਭੋਗੇ ਭੋਹੇ, ਪਰ ਜਿਹੜੇ ਭੋਗ ਨੇ ਸਾਨੂੰ ਭੋਗ ਰਹੇ ਨੇ। ਇਹਦਾ ਗੁਰਬਾਣੀ ਕਹਿ ਰਹੀ ਹੈ, ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ, ਸਾਨੂੰ ਦੱਸ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ, ਥਾਕੇ ਨੈਣ ਸਰਬਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਅੱਖਾਂ ਵੀ ਥੱਕ ਗਈਆਂ, ਅੱਖਾਂ ਜਵਾਬ ਦੇ ਗਈਆਂ, ਪਰ ਮਨ ਨਹੀਂ ਥੱਕਿਆ। ਕੰਨ ਵੀ ਜਵਾਬ ਦੇ ਗਏ, ਥਾਕੇ ਨੈਣ ਸਰਬਨ ਸੁਨ ਥਾਕੇ, ਥਾਕੀ ਸੁੰਦਰ ਕਾਇਆ। ਸਰੀਰ ਵੀ ਜਵਾਬ ਦੇ ਗਿਆ, ਜਰਾ ਮਰਾਦੀ ਹਾਕ ਸਭ ਥਾਕੀ। ਇੱਕ ਨਾ ਥਾਕ ਸਮਾਇਆ, ਜਰਾ ਹੁਣ ਕਹਿੰਦੇ ਬੁਢੇਪੇ ਨੂੰ, ਹਾਕ ਕਹਿੰਦੇ ਬੁਢੇਪੇ ਨੇ ਆਵਾਜ਼ਾਂ ਮਾਰ ਦਿੱਤੀਆਂ। ਹੁਣ ਜਿਹਨੂੰ ਬਾਬਾ ਫਰੀਦ ਜੀ ਕਹਿੰਦੇ, ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ, ਜਿਹੜੇ ਵਾਲ ਚਿੱਟੇ ਆ ਗਏ ਇਹ ਹਾਕ ਹੈ, ਜਰਾ ਮਰਾਦੀ ਹਾਕ, ਹਾਕਾਂ ਪੈਣ ਲੱਗ ਪਈਆਂ ਆਵਾਜ਼ਾਂ। ਪਰ ਇੱਕ ਨਾ ਥਾਕ ਸਮਾਇਆ, ਪਰ ਅੰਦਰੋਂ ਤ੍ਰਿਸ਼ਨਾ ਨਹੀਂ ਜਾਂਦੀ, ਸਿਰ ਕੰਪਿਓ, ਪਗ ਡਗਮਗੈ, ਨੈਣ ਜੋਤਿਹੀਨ, ਕਹੋ ਨਾਨਕ ਇਹ ਵਿਦ ਭਈ ਤਉ ਨ ਹਰ ਰਸਲੀਨ। ਕਿਉਂਕਿ ਇਹ ਮਨ ਜਿਹੜਾ ਹੈ ਇਹਦਾ ਤਦਾਕਾਰ ਹੋ ਗਿਆ, ਅੰਦਰੋਂ ਇਹ ਇਧਰੋਂ ਪ੍ਰੀਤੀ ਛੱਡਣ ਨੂੰ ਤਿਆਰ ਨਹੀਂ, ਇਹ ਮਾਇਆ ਦੀ, ਇਹ ਤ੍ਰਿਸ਼ਨਾ ਦੀ, ਇੱਕ ਨਾ ਥਾਕ ਸਮਾਇਆ। ਇਸ ਕਰਕੇ ਇਹਨਾਂ ਮਰ ਕਹਿੰਦੇ ਵੇਖਿਆ ਵੇ ਕਿਹੜੀ ਤ੍ਰਿਪਤ ਨਾ ਪਾਈ, ਇਹਦੇ ਵਿੱਚ ਰੱਜ ਨਹੀਂ ਆਉਂਦਾ। ਕਿਉਂਕਿ ਇਹ ਸਮਝ ਲਓ ਜਿਵੇਂ ਨਾ ਕਿਸੇ ਖੂਹ ਵਿੱਚੋਂ ਆਪਾਂ ਪਾਣੀ ਕੱਢੀਏ, ਜਿਹੜਾ ਬਰਤਨ ਆਪਾਂ ਖੂਹ ਵਿੱਚ ਪਾਈਏ ਉਹ ਹੇਠੋਂ ਫੁੱਟਿਆ ਹੋਵੇ, ਥੱਲਾ ਨਾ ਹੋਵੇ, ਉਹ ਖਾਲੀ ਆਏਗਾ, ਭਰੇਗਾ ਹੀ ਨਹੀਂ, ਕਿਉਂ ਅੰਦਰ ਫੁੱਟਿਆ ਹੋਇਆ। ਇਸੇ ਤਰ੍ਹਾਂ ਜਿਹੜੀ ਇਹ ਸਤਸੰਗ ਜੀ ਸਾਡੇ ਇੰਦਰੇ, ਜਿੰਨਾ ਚਿਰ ਅਸੀਂ ਮਾਇਆ ਦੇ ਵਿੱਚ ਲੀਨ ਹਨ, ਤੇ ਸਮਝ ਲਓ ਸਾਡਾ ਜਿਹੜਾ ਅੰਤਹਕਰਨ ਹੈ ਇੰਦਰੋਂ ਫੁੱਟਿਆ ਹੋਇਆ। ਜਿੰਨੇ ਅਸੀਂ ਅੱਖਾਂ ਦੁਆਰਾ, ਕੰਨਾਂ ਦੁਆਰਾ, ਰਸਨਾ ਦੁਆਰਾ, ਨਾਸਕਾਂ ਦੁਆਰਾ, ਚਮੜੀ ਦੁਆਰਾ, ਜਿਤਨੇ ਵੀ ਅਸੀਂ ਸ਼ਬਦ ਸਪਰਸ਼ ਰੂਪ ਰਸ ਗੰਧੇ ਰਸ ਲੈ ਰਹੇ ਹਾਂ, ਸਾਡਾ ਮਨ ਫੁੱਟਿਆ ਪਿਆ, ਉਹ ਖਾਲੀ ਹੋਇਆ ਫਿਰ ਹੋਰ ਭਾਲਦਾ। ਇਹ ਤਾਂ ਮਹਾਰਾਜ ਕਹਿ ਰਿਹਾ, ਕਹਿਆ ਸੁਣਿਆ ਨਾ ਖਾਇਆ ਮਨ ਹੈ, ਤਿੰਨਾ ਸੇਤੀ ਵਾਸਾ, ਇਹ ਥੋੜਾ ਮੰਨਦਾ ਹੈ। ਰਾਤ ਨੂੰ ਅਸੀਂ ਰੱਜ ਕੇ ਭੋਜਨ ਛਕਦੇ ਹਾਂ, ਸਵੇਰੇ ਉੱਠਦੇ ਹਾਂ, ਕਿੰਨਾ ਪੰਜ ਛੇ ਘੰਟੇ ਸੱਤ ਘੰਟੇ ਹੁੰਦੇ ਆ, ਮੁੜ ਕੇ ਫੇਰ ਬ੍ਰੇਕਫਾਸਟ ਕਰਦੇ ਹਾਂ ਵੀ ਦੱਸੋ ਕਿਹੜਾ ਆਪਾਂ ਨੇ ਵੀ ਇੱਥੇ ਵੀ ਆਪਣਾ ਹਫ਼ਤਾ ਲਾਂਗੇ, ਦਸ ਦਿਨ ਲਾਂਗੇ। ਕਹਿਆ ਸੁਣਿਆ ਨਾ ਖਾਇਆ ਮਨ ਹੈ, ਤਿੰਨਾ ਸੇਤੀ ਵਾਸਾ, ਉਹਨਾਂ ਸਾਰ ਸਾਡਾ ਵਾਸਾ ਹੋ ਰਿਹਾ। ਸੋ ਕਹਿਣ ਤੋਂ ਭਾਵ ਇੱਕ ਹੈ ਮਾਇਆ ਦਾ ਪਰਿਭਾਸਾ, ਇੱਕ ਹੈ ਪਰਮਾਤਮਾ ਦਾ ਪਰਿਭਾਸਾ, ਕਿ ਜਿਹਨਾਂ ਨੂੰ ਇਹ ਸਤਿਗੁਰੂ ਜੀ ਕਿਰਪਾ ਕਰਦੇ ਨੇ ਅਸੀਂ ਭੋਗ ਨਹੀਂ ਭੋਗ ਰਹੇ, ਜਿਹੜੇ ਭੋਗ ਨੇ ਸਾਨੂੰ ਭੋਗ ਰਹੇ ਆ, ਸਾਡਾ ਸਰੀਰ ਜਵਾਬ ਦੇ ਜਾਂਦਾ ਹੈ। ਪਦਾਰਥ ਸਾਡੇ ਕੋਲ ਹੁੰਦੇ ਨੇ, ਇਸ ਵਿੱਚ ਸ਼ੱਕ ਨਹੀਂ ਸਕਦੇ, ਕਿਉਂਕਿ ਸਰੀਰ ਜਵਾਬ ਦੇ ਜਾਂਦਾ ਹੈ। ਕਿ ਜਿਹਨਾਂ ਨੂੰ ਸਤਸੰਗ ਜੀ ਫਿਰ ਸੋਝੀ ਆ ਗਈ, ਫਿਰ ਉਹ ਆਪਣਾ ਸਮਾਂ ਨਹੀਂ ਬਰਬਾਦ ਕਰਦੇ, ਫਿਰ ਉਹਨਾਂ ਦੀ ਹਾਲਤ ਇਹ ਹੋ ਜਾਂਦੀ ਜਿਵੇਂ ਅਮਲੀ ਬੰਦਿਆਂ ਨੂੰ ਅਮਲ ਨਹੀਂ ਮਿਲਦਾ। ਕਹਿੰਦੇ ਇਸੇ ਤਰੀਕੇ ਜਿਹੜੇ ਫਿਰ ਸਿਮਰਨ ਕਰਨ ਵਾਲੇ ਨੇ ਤੇ ਉਹਨਾਂ ਦਾ ਇੱਕ ਵੀ ਸਿਰ ਲੰਘ ਜਾਵੇ ਨਾ, ਕਹਿੰਦੇ ਫਿਰ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬੜਾ ਮੁਸ਼ਕਲ ਹੋ ਜਾਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਹੈ, ਫਰੀਦ ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਏ, ਜਿਨ੍ਹਾਂ ਨਾ ਡੁਹਾਗਣੀ ਤਿੰਨ ਕੋ ਰਹਿਣ ਵਿਹਾਏ। ਕਹਿੰਦੇ ਬਾਬਾ ਫਰੀਦ ਜੀ ਕਿਤੇ ਇੱਕ ਦਿਨ ਕਿਤੇ ਅੰਮ੍ਰਿਤ ਵੇਲੇ ਕਿਤੇ ਅਵੇਸਲੇ ਹੋ ਗਏ, ਅੰਮ੍ਰਿਤ ਵੇਲਾ ਕਿਤੇ ਲੰਘ ਖੁੰਝ ਗਿਆ ਕਿਤੇ, ਕਈ ਵਾਰੀ ਹੋ ਜਾਂਦਾ ਹੈ। ਕਹਿੰਦੇ ਬਾਬਾ ਫਰੀਦ ਜੀ ਕੁਰਲਾ ਉੱਠੇ, ਬਾਣੀ ਲਿਖ ਦਿੱਤੀ, ਕਹਿੰਦੇ ਫਰੀਦਾ ਅੱਜ ਨਾ ਸੁੱਤੀ ਕੰਤ ਸਿਉਂ, ਕੰਤ ਹੁੰਦਾ ਪਤੀ ਪਰਮਾਤਮਾ ਜੀਵ ਆਤਮਾ, ਸੁੱਤੀ ਦੇ ਭਾਵ ਹੈ ਅੱਜ ਮੈਂ ਬੰਦਗੀ ਨਹੀਂ ਕਰ ਸਕਿਆ, ਅੰਗ ਮੁੜੇ ਮੁੜ ਜਾਏ, ਕਹਿੰਦੇ ਮੇਰੇ ਸਾਰੇ ਅੰਗ ਮੁਰਝਾ ਗਏ। ਪਰ ਕਹਿੰਦੇ ਜਿਨ੍ਹਾਂ ਨਾ ਡੁਹਾਗਣੀ ਤਿੰਨ ਕਿਉਂ ਰਹਿਣ ਵਿਆਏ, ਪਰ ਜਿਹੜੀਆਂ ਡੁਹਾਗਣੀਆਂ ਨੇ, ਜਿਹੜੀਆਂ ਜੀਵ ਰੂਪ ਇਸਤਰੀਆਂ ਦੁਹਾਗਣੀਆਂ ਘਾ ਕੇ ਪਤੀ ਪਰਮਾਤਮਾ ਸਦੀ ਵਿਛੜੀਆਂ ਹੋਈਆਂ ਨੇ, ਤਿੰਨ ਕਿਉਂ ਰਹਿਣ ਵਿਹਾਏ, ਉਹਨਾਂ ਦਾ ਜੀਵਨ ਕਿਵੇਂ ਹੋਵੇ। ਇਸ ਕਰਕੇ ਮਹਾਰਾਜ ਕਹਿੰਦੇ ਮਾਤਾ ਜੀ, ਕਹਿੰਦੇ ਮੇਰੀ ਤਾਂ ਇਹ ਹਾਲਤ ਹੈ, ਮੱਛੀ ਨੀਰ ਨਾ ਹੋਏ, ਜਿਹੜੀ ਮੱਛੀ ਆ ਉਹ ਪਾਣੀ ਬਿਨਾਂ ਨਹੀਂ ਰਹਿ ਸਕਦੀ। ਭਗਤ ਰਵਿਦਾਸ ਜੀ ਨੇ ਇੱਕ ਸੋਹਣਾ ਸ਼ਬਦ ਉਚਾਰਨ ਕਰਿਆ। ਭਗਤ ਰਵਿਦਾਸ ਜੀ ਕਹਿੰਦੇ ਹੈ ਵੀ ਜਿਹੜੀ ਮੱਛੀ ਹੈ ਨਾ, ਉਹਨੂੰ ਮੱਛੀ ਨੂੰ ਫੜਨ ਵਾਲੇ ਪਾਣੀ 'ਚ ਫੜ ਲੈਂਦੇ ਹੈ, ਕੁੰਡੀ ਲਾ ਕੇ ਜਾਂ ਜਾਲ ਪਾ ਕੇ ਪਾਣੀ 'ਚੋਂ ਬਾਹਰ ਕੱਢ ਲੈਂਦੇ ਹੈ, ਬਾਹਰ ਕੱਢ ਕੇ ਉਹਨੂੰ ਰਿੰਨ ਲੈਂਦੇ ਹੈ ਅਤੇ ਰਿੰਨ ਕੇ ਖਾ ਲੈਂਦੇ ਹੈ। ਪਰ ਉਹ ਪਾਣੀ ਦੀ ਮੱਛੀ ਦੀ ਨਾ ਪਾਣੀ ਨਾਲ ਐਸੀ ਪ੍ਰੀਤ ਹੈ, ਕਹਿੰਦੇ ਜਿਹੜਾ ਬੰਦੇ ਨੇ ਮੱਛੀ ਖਾਧੀ ਹੈ ਅਤੇ ਰਾਤ ਨੂੰ ਵੀ ਮੁੜ ਮੁੜ ਕੇ ਉਹ ਪਾਣੀ ਪੀਂਦਾ। ਇਸ ਕਰਕੇ ਉਹ ਮੱਛੀ ਨੂੰ ਕੱਟਿਆ, ਉਹਨੂੰ ਵੱਢਿਆ ਅਤੇ ਉਹਨੂੰ ਰਿੱਝਿਆ, ਖਾ ਵੀ ਲਿਆ, ਅਤੇ ਕਹਿੰਦੇ ਤਉ ਨਾ ਵਿਸਰੋ ਪਾਣੀ, ਫਿਰ ਵੀ ਪਾਣੀ ਨਹੀਂ ਵਿਸਰਦਾ। ਐਸੀ ਜਿਹੜੀ ਪ੍ਰੀਤੀ ਹੈ ਰੱਬ ਦੇ ਪਿਆਰਿਆਂ ਦੀ ਪਰਮਾਤਮਾ ਦੇ ਨਾਮ ਨਾਲ ਹੈ। ਜੋ ਰੱਤੀ ਸਹਿ ਆਪਣੇ ਤਿੰਨ ਭਾਵ ਹੈ ਸਭ ਕੋਏ, ਰੱਤੇ ਨੂੰ ਸਤਸੰਗ ਜੀ ਪ੍ਰੇਮ ਦਾ ਸਹਿ ਹੁੰਦਾ ਬਾਲਕ ਪਤੀ ਪਰਮਾਤਮਾ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤੀ ਹੈ ਆਪਣੇ ਵਾਹਿਗੁਰੂ, ਇਹ ਸ਼ਬਦ ਆਇਆ ਆਪਣੇ। ਅਤੇ ਬਹੁਤ ਵਾਰੀ ਸ਼ਬਦ ਆਉਂਦਾ ਅਤੇ ਸਤਿਗੁਰੂ ਮਹਾਰਾਜ ਕਹਿੰਦੇ ਆਪਣਾ ਗੁਰੂ ਧਿਆਏ, ਜਿਹੜੇ ਮਨਮੁਖੀ ਲੋਕ ਨੇ ਨਾ, ਜਿਹੜੇ ਦੇਹਧਾਰੀ ਨੇ, ਜਿਹੜੇ ਦੇਹਧਾਰੀ ਨੂੰ ਗੁਰੂ ਮੰਨਦੇ ਹੈ, ਉਹ ਕਈ ਇਹੋ ਜਿਹੇ ਸ਼ਬਦ ਲੱਭ ਲੈਂਦੇ ਹੈ। ਅਤੇ ਮੈਨੂੰ ਵੀ ਇੱਕ ਵਾਰੀ ਮਿਲ ਗਿਆ ਸੀ ਇਸ ਤਰ੍ਹਾਂ ਦਾ, ਕਹਿੰਦਾ ਜੀ ਗੁਰਬਾਣੀ 'ਤੇ ਇਹ ਕਹਿੰਦੇ ਵੀ ਆਪਣਾ ਗੁਰੂ ਧਿਆਏ, ਵੀ ਆਪਣਾ ਗੁਰੂ ਕੋਈ ਵੀ ਹੋ ਸਕਦਾ। ਉਹ ਮਾਂ ਭਰਿਆ ਮਾਨਸਾ, ਇਹ ਆਪਣੇ ਤੋਂ ਭਾਵ ਇਹ ਨਹੀਂ ਵੀ ਕੋਈ ਸਰਸਿਆਲਾ ਜਾਂ ਕੋਈ ਰਾਧਾ ਸਵਾਮੀ ਜਾਂ ਸੁਤੋਸ਼ ਨਹੀਂ, ਆਪਣਾ ਗੁਰਬਾਣੀ ਧਿਆਨ ਨਾਲ ਪੜ੍ਹੋ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, ਭਾਈ ਗੁਰਦਾਸ ਜੀ ਕਹਿੰਦੇ ਹਨ, ਕਹਿੰਦੇ ਡਿੱਟੇ ਸਭ ਠੋਕ ਜਵਾਬ ਠੋਕ ਸਵਾਏ ਸਤਿਗੁਰ ਤੁਲਨਾ ਉਪਜੇ, ਵੀ ਸਤਿਗੁਰੂ ਦੇ ਬਰਾਬਰ ਕੋਈ ਨਹੀਂ ਆ ਸਕਦਾ। ਮਾਤ ਪਿਤਾ ਸਭ ਲੋਕ ਸਵਾਏ ਸਤਿਗੁਰ ਤੁਲਨਾ ਪੁੱਜੀ, ਡਿੱਟੇ ਸਭ ਲੋਕ ਸਵਾਏ, ਕਹਿੰਦੇ ਮੈਂ ਸਾਰੇ ਵੇਖ ਲਏ। ਤੇ ਮਹਾਰਾਜ ਕਹਿੰਦੇ ਆਪਨ ਤਨ ਨਹੀਂ ਕਾਕੋ ਗਰਬਾ, ਰਾਜ ਮਿਲਕ ਨਹੀਂ ਆਪਨ ਦਰਬਾ, ਆਪਨ ਨਹੀਂ ਕਾਕੋ ਲਪਟਾਇਓ, ਆਪਨ ਨਾਮ ਸਤਿਗੁਰ ਤੇ ਪਾਇਓ। ਇੱਕ ਪ੍ਰਮਾਤਮਾ ਹੀ ਆਪਣਾ ਹੈ ਬਸ, ਇਹ ਤਾਂ ਗੁਰਬਾਣੀ ਨਿਰਣਾ ਕਰਦੀ ਹੈ। ਸਤਿਗੁਰੂ ਮਹਾਰਾਜ ਜੀ ਤੇ ਸੱਚੇ ਪਾਤਸ਼ਾਹ ਕਹਿੰਦੇ ਹਨ, ਤੂੰ ਉਹਦੀ ਸੇਵਾ ਕਰ, ਉਹਨੂੰ ਜਾ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ, ਜੋ ਤੇਰੇ ਪ੍ਰਾਣਾਂ ਵਿੱਚ ਵਸਿਆ ਹੋਇਆ, ਉਹ ਆਪਣਾ ਹੈ ਸਤਸੰਗ ਜੀ। ਜਿਹੜਾ ਇਹ ਆਪਣਾ ਆਪ ਹੈ, ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹ ਗੁਰੂ ਪਰਮੇਸ਼ਰ ਏਕੋ ਜਾਣ, ਸਾਡੇ ਗੁਰੂ ਸਾਹਿਬ ਪਰਮੇਸ਼ਰ ਸਰੂਪ ਹਨ। ਇਹ ਤਾਂ ਗੁਰਬਾਣੀ ਦੱਸ ਰਹੀ ਹੈ। ਬਸ ਪਾਤਸ਼ਾਹ ਕਹਿੰਦੇ ਨੇ, ਤਤ ਨਿਰੰਜਨ ਜੋਤ ਸਵਾਈ ਸੋਹੋਂ ਭੇਦਨਾ ਕਾਈ ਜੀਓ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨ ਗੁਰ ਮਿਲਿਆ ਸੋਈ ਜੀਓ। ਜੋ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈ, ਨਿਰਗੁਣ ਹੈ, ਉਹਦਾ ਸਰਗੁਣ ਸਰੂਪ ਸਤਿਗੁਰੂ ਮਹਾਰਾਜ ਜੀ ਨੇ, ਉਹਦੀ ਗੱਲ ਹੈ ਵੀ ਸਾਡਾ ਗੁਰੂ ਹੀ ਆਪਣਾ ਹੈ। ਜਿਹੜੇ ਆਪਣੇ ਗੁਰੂ ਵਿੱਚ ਰਤ ਗਏ ਨੇ, ਤਿੰਨ ਭਾਵ ਹੈ ਸਭ ਕੋਏ, ਪਰ ਕਹਿੰਦੇ ਉਹਨਾਂ ਦਾ ਸਾਰਾ ਜੀਵਨ ਹੀ ਭਾ ਜਾਂਦਾ ਹੈ, ਭਾਵ ਕਿ ਉਹਨਾਂ ਦਾ ਜੋ ਵੀ ਜੀਵਨ ਹੈ ਨਾ, ਉਹ ਸਫਲ ਹੈ। ਤਿੰਨ ਭਾਵ ਹੈ ਸਭ ਕੋਏ, ਉਹ ਸਭ ਨੂੰ ਭਾ ਜਾਂਦੇ ਹਨ, ਉਹ ਸਭ ਦੇ ਪਿਆਰੇ ਹੋ ਜਾਂਦੇ ਹਨ। ਉਹਨਾਂ ਦਾ ਸਤਿਗੁਰੂ ਮਹਾਰਾਜ ਕਹਿੰਦੇ ਖਾਧਾ ਪੀਤਾ ਸਭ ਪਵਿੱਤਰ ਹੋ ਜਾਂਦਾ ਹੈ, ਜੋ ਨਾਮ ਹਰ ਰਾਤੀ। ਇਸ ਕਰਕੇ ਉਹਨਾਂ ਦਾ ਸਫਲ ਹੈ ਕਿ ਮਾਤਾ ਜੀ ਕਹਿਣ, ਮਹਾਰਾਜ ਕਹਿੰਦੇ ਮਾਤਾ ਕਹਿੰਦੇ ਜਿਹੜੇ ਪਰਮਾਤਮਾ ਦੇ ਨਾਲ ਹਰ ਵੇਲੇ ਜੁੜੇ ਰਹਿੰਦੇ ਆ, ਕਹਿੰਦੇ ਉਹਨਾਂ ਦਾ ਹੀ ਜੀਵਨ ਸਫਲ ਹੈ। ਹਉ ਵਾਰੀ ਵੰਜਾ ਖੰਨੀਏ ਵੰਜਾ ਤੋ ਸਾਹਿਬ ਕਹਿ ਨਾਵੇ। ਹਉ ਕੇ ਵਾਰੀ ਹੁੰਦਾ ਵਾਰੀ ਸਦਕੇ ਜਾਣਾ, ਖੰਨੀ ਹੁੰਦਾ ਟੁਕੜੇ ਹੋ ਜਾਣਾ, ਵੰਜਾ ਚਲੇ ਜਾਵਾਂ ਸਾਹਿਬ ਤੋ ਸਾਹਿਬ ਕੇ ਨਾਵੇ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਤਾਂ ਮੈਂ ਬਲਿਹਾਰ ਜਾਵਾਂ, ਸਦਕੇ ਜਾਵਾਂ, ਕਹਿੰਦੇ ਆਪਣਾ ਸਰੀਰ ਵੀ ਨਿਸ਼ਾਵਰ ਕਰ ਦੇਵਾਂ। ਇਤਨਾ ਸਤਸੰਗੀ ਪਰਮਾਤਮਾ ਦਾ ਨਾਮ ਪਿਆਰਾ ਹੈ, ਇਹ ਸਾਨੂੰ ਗੁਰਬਾਣੀ ਕਹਿ ਰਹੀ ਹੈ। ਮਰ ਕਹਿੰਦੇ ਗੁਸਾਈ ਮੈਂਡਾ ਇੱਠੜਾ ਅਮੋ ਥਾਮ ਮਿੱਠੜਾ। ਪਰਮਾਤਮਾ ਦਾ ਨਾਮ ਇਤਨਾ ਪਿਆਰਾ ਹੈ ਕਿ ਜਿਤਨੇ ਵੀ ਦੁਨੀਆਂ ਦੇ ਪਦਾਰਥ ਨੇ ਕੋਈ ਉਹਦੇ ਬਰਾਬਰ ਆ ਹੀ ਨਹੀਂ ਸਕਦਾ। ਸੱਕਰ ਖੰਡ ਨਵਾਤ ਗੁੜ ਮਾਖਿਓ ਵਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਸਾਰੀਆਂ ਵਸਤੂਆਂ ਮਿੱਠੀਆਂ ਨੇ ਬਾਬਾ ਫਰੀਦ ਜੀ ਕਹਿੰਦੇ, ਪਰ ਪਰਮਾਤਮਾ ਦੀ ਵਰਗੀ ਕੋਈ ਚੀਜ਼ ਨਹੀਂ। ਮਾਤਾ ਜੀ ਨੇ ਕਿਹਾ ਸੀ ਬਾਬਾ ਫਰੀਦ ਨੂੰ, ਬੱਚਾ ਕਰ ਲੈ ਰੱਬ ਦੀ ਬੰਦਗੀ ਨੂੰ, ਛੜ ਦਾਵੇ ਦੁਨੀਆਂ ਗੰਦਗੀ ਨੂੰ, ਪੜ ਸਬਰ ਤੇ ਸ਼ੁਕਰ ਅਕੀਦੇ ਨੂੰ, ਮਾਂ ਮੱਤਾਂ ਦੇਵੇ ਫਰੀਦੇ ਨੂੰ। ਜਿਹਨਾਂ ਬੱਚਾ ਜਿਹਨਾਂ ਮਨ ਦੀ ਚਾਹ ਗਵਾਈ ਆ ਤੇ ਉਹਨਾਂ ਦੀ ਧੰਨ ਕਮਾਈ ਆ, ਖੋਲ ਵੇਖ ਅੱਖਾਂ ਦੇ ਦੀਦੇ ਨੂੰ, ਦਿਲ ਦੇ ਦੀਦੇ ਨੂੰ, ਮਾਂ ਬੱਚਾ ਦੇ ਫਰੀਦੇ ਨੂੰ। ਮਾਤਾ ਨੇ ਇਉਂ ਪ੍ਰੇਰਨਾ ਕਰਕੇ ਬਾਬਾ ਫਰੀਦ ਨੂੰ ਇਹ ਪਾਸੇ ਲਾਇਆ। ਜਦੋਂ ਪਰਮਾਤਮਾ ਦੇ ਨਾਮ ਦਾ ਰਸ ਆਇਆ ਫਿਰ ਕਹਿ ਦਿੱਤਾ ਵੀ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਹਿੰਦੇ ਪਰਮਾਤਮਾ ਦੇ ਨਾਮ ਵਰਗੀ ਜਿਹੜੀ ਕੋਈ ਚੀਜ਼ ਵਸਤੂ ਮਿੱਠੀ ਹੈ ਹੀ ਉਹ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਮੈਂ ਤੇਤੋਂ ਬਲਿਹਾਰ ਜਾਵਾਂ, ਸਦਕੇ ਜਾਵਾਂ। ਜਿਹੜੇ ਦੁਨਿਆਵੀ ਸਤਸੰਗ ਜੀ ਪਦਾਰਥ ਨੇ ਇਹਨਾਂ ਵਿੱਚ ਕੋਈ ਮਿਠਾਸ ਨਹੀਂ ਹੈ, ਇਹ ਸਿੱਖ ਮਾਇਆ ਦਾ ਛਲ ਹੈ, ਇਹ ਇੱਕ ਮਾਇਆ ਦਾ ਧੋਖਾ ਹੈ। ਜਿਵੇਂ ਇੰਡੀਆ ਦੇ ਵਿੱਚ ਨਾ, ਇੰਡੀਆ ਦੇ ਵਿੱਚ ਖੱਡਾ ਰੋੜੀ ਹੁੰਦੀ ਹੈ। ਜਿਹੜੇ ਬਦਾਨ ਦੇ ਗ੍ਰੰਥ ਨੇ ਉਹਨਾਂ ਵਿੱਚ ਦੱਸਿਆ ਜਾਂਦਾ ਹੈ, ਜਿਤਨੇ ਵੀ ਰਸ ਨੇ ਸਤਸੰਗ ਜੀ ਸਾਡੇ ਅੰਦਰੋਂ ਆਉਂਦੇ ਹੈ, ਪਰ ਸਾਨੂੰ ਪ੍ਰਤੀਤ ਹੁੰਦਾ ਅਸੀਂ ਬਾਹਰੋਂ ਲੈ ਰਹੇ ਹਾਂ। ਇੰਡੀਆ ਦੇ ਵਿੱਚ ਹੱਡਾ ਰੋੜੀ ਵਿੱਚ ਸੁੱਕੇ ਹੱਡ ਪਏ ਹੁੰਦੇ ਹੈ, ਉੱਥੇ ਜਿਹੜੇ ਕੁੱਤੇ ਹੈ ਨਾ, ਉਹ ਕੁੱਤੇ ਜਿਹੜੇ ਕੁੱਕਰ ਨੇ, ਉਹ ਸੁੱਕੇ ਹੱਡਾਂ ਨੂੰ ਚੱਬਦੇ ਹੈ। ਉਹ ਸੁੱਕੇ ਹੱਡਾਂ ਨੂੰ ਚੱਬਦਿਆਂ ਚੱਬਦਿਆਂ ਉਹਨਾਂ ਦੇ ਮੂੰਹ ਵਿੱਚੋਂ ਖੂਨ ਵਗ ਪੈਂਦਾ, ਉਹ ਹੱਡ ਵਿੱਚੋਂ ਨਹੀਂ, ਉਹਨਾਂ ਦੇ ਆਪਣੇ ਹੀ ਖੂਨ ਦਾ ਰਸ ਆਉਂਦਾ ਹੈ, ਤੇ ਕੁੱਤੇ ਨੂੰ ਲੱਗਦਾ ਵੀ ਮੈਨੂੰ ਹੱਡ ਵਿੱਚੋਂ ਰਸ ਆ ਰਿਹਾ। ਇਸ ਨੂੰ ਆਪਾਂ ਕਹਿੰਦੇ ਵੀ ਕੁੱਤੇ ਦੀ ਹੱਡੀ ਦਾ ਰਸ, ਰਸ ਉਹਦਾ ਆਪਣਾ ਹੈ ਪਰ ਉਹਨੂੰ ਪ੍ਰਤੀਤ ਹੁੰਦਾ ਮੈਨੂੰ ਬਾਹਰੋਂ ਆ ਰਿਹਾ। ਇਸੇ ਤਰ੍ਹਾਂ ਹੀ ਜਿਤਨੇ ਵੀ ਰਸ ਨੇ ਸਤਸੰਗ ਜੀ ਸਾਡੀ ਇਕਾਗਰਤਾ ਵਿੱਚੋਂ ਨੇ, ਥੋੜੇ ਸਮੇਂ ਵਾਸਤੇ ਜਿਹੜਾ ਸ਼ਬਦ ਸਪਰਸ ਰੂਪ ਰਸ ਗੰਧ ਹੈ, ਸਾਡਾ ਮਨ ਇੰਨਾ ਖੁੱਭ ਜਾਂਦਾ, ਸਾਡੀ ਜਿਹੜੀ ਹੈ ਸਰੀਰ ਹੈ ਸਾ, ਇਹ ਸਰੀਰ ਦੇ ਨਾਲੋਂ ਇੰਦਰੀ ਨੇੜੇ ਹੈ, ਸਾਡੇ ਇੰਦਰੀਆਂ ਨਾਲੋਂ ਮਨ ਨੇੜੇ ਹੈ, ਮਨ ਦੇ ਨਾਲੋਂ ਬੁੱਧ ਨੇੜੇ ਹੈ, ਜਿਹੜੀ ਬੁੱਧ ਹੈ ਉਹ ਆਤਮਾ ਦੇ ਨੇੜੇ ਹੈ। ਜਦੋਂ ਕੋਈ ਕਿਸੇ ਪ੍ਰਕਾਰ ਦੇ ਇਹ ਪਦਾਰਥਾਂ ਵਿੱਚ ਜੀਵ ਖਚਤ ਹੁੰਦਾ ਨਾ, ਥੋੜੇ ਸਮੇਂ ਵਾਸਤੇ ਮਨ ਇਤਨਾ ਇਕਾਗਰ ਹੋ ਜਾਂਦਾ, ਜਿਹੜੀ ਬੁੱਧ ਹੈ ਉਹ ਆਤਮਾ ਦੇ ਨੇੜੇ ਚਲੀ ਜਾਂਦੀ ਹੈ, ਉਹ ਸੁੱਖ ਦਾ ਸਾਡੇ ਅੰਦਰੋਂ ਆਉਂਦਾ, ਪਰ ਸਾਨੂੰ ਲੱਗਦਾ ਬਾਹਰੋਂ ਆ ਰਿਹਾ। ਇਸ ਕਰਕੇ ਜਿਹੜੇ ਬਾਹਰਲੇ ਸੁੱਖ ਨੇ ਇਹ ਤਾਂ ਜਿਹੜੇ ਨੇ ਇਹ ਭੁਲੇਖਾ ਹੈ ਤੇ ਦੁੱਖ ਰੂਪ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਐਨ ਕਹਿ ਦਿੱਤਾ ਆਪਾਂ ਨੂੰ, ਕੋਈ ਭੁਲੇਖਾ ਰੱਖਿਆ ਨਹੀਂ ਮਹਾਰਾਜ ਨੇ, ਕਿਸੇ ਭੁਲੇਖੇ ਚ ਨਾ ਰਹਿ ਜਾਓ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਦੁੱਖ ਜੰਮਣ, ਦੁੱਖ ਮਰਨ, ਦੁੱਖ ਵਰਤਨ ਸੰਸਾਰ, ਦੁੱਖ ਦੁੱਖ ਅੱਗੇ ਰੱਖੀਐ ਪੜ ਪੜ ਕਰੇ ਪਕਾਰ। ਕਹਿੰਦੇ ਦੁੱਖ ਵਿੱਚ ਹੀ ਜੰਮਦੇ ਹਾਂ, ਦੁੱਖ ਵਿੱਚ ਹੀ ਜਿਉਂਦੇ ਹਾਂ, ਦੁੱਖ ਵਿੱਚ ਹੀ ਮਰ ਜਾਂਦੇ ਹਾਂ, ਪੜ ਪੜ ਅੱਗੇ ਰੱਖੀਐ। ਜਿਹੜੇ ਪੜ੍ਹਨ ਵਾਲੇ ਨੇ ਪੜ੍ਹਿਆ ਉਹਨੂੰ ਪੁੱਛ ਕੇ ਵੇਖ ਲਓ, ਜਿਹੜੇ ਵਿਦਵਾਨ ਨੇ ਨਾਸਕੇਤ ਵਰਗੇ ਅਤੇ ਹੋਰ ਵੱਡੇ ਵੱਡੇ ਪਾਣੀ ਵਰਗੇ, ਪਾਣੀ ਜਿਹੜੇ ਵਿਆਕਰਨ ਬਣਾਈ ਹੈ ਉਹ ਪ੍ਰੇਤ ਬਣਿਆ ਹੋਇਆ ਸੀ, ਤੇ ਮਹਾਰਾਜ ਨੇ ਉਹਦਾ ਆਧਾਰ ਕਰਿਆ, ਪ੍ਰੇਤ ਬਣਿਆ ਹੋਇਆ ਸੀ। ਸੋ ਜਿਹੜੇ ਦੁਨਿਆਵੀ ਪਦਾਰਥ ਨੇ, ਹੁਣ ਦੁਨਿਆਵੀ ਇਹ ਪਦਾਰਥਾਂ ਦੀ ਗੱਲ ਛੱਡੋ, ਸਤਿਗੁਰੂ ਮਹਾਰਾਜ ਇੱਕ ਸ਼ਬਦ ਹੈ, ਸ਼ਬਦ ਪੜ੍ਹਦੇ ਹਾਂ, ਬੇਨਤੀ ਕਰਦਾ, ਸਮਝ ਸੌਖੀ ਆ ਜਾਣਾ। ਮਹਾਰਾਜ ਕਹਿੰਦੇ ਸੰਸਾਰ ਦਾਨ ਦੇ ਇੰਦਰ ਰੋਆਇਆ, ਇੰਦਰ ਵੀ ਰੋ ਰਿਹਾ। ਦੇਵਤਾ ਜਿਹੜਾ ਹੈ ਵੱਡਾ ਦੇਵਤਾ ਨਾ, ਆਪਣੇ ਜਿਹੜੇ 33 ਕਰੋੜ ਦੇਵਤੇ ਬਣੇ, 33 ਕਰੋੜ, ਕਹਿੰਦੇ ਸਹਸਰ ਦਾਨ ਦੇ ਇੰਦਰ ਰੋਆਇਆ, ਪਰਸਰਾਮ ਰੋਵੇ ਘਰ ਆਇਆ, ਵੱਡਾ ਰਾਜਾ ਹੋਇਆ ਪਰਸਰਾਮ। ਕਹਿੰਦੇ ਇਸੇ ਤਰ੍ਹਾਂ ਰੋਵੇ ਤੇ ਪਰਸਰ ਰੋਵੇ ਘਰ ਆਇਆ, ਕਹਿੰਦੇ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਣ ਵਿਛੜ ਗਿਆ, ਤ੍ਰੇਤੀ ਦੇ ਅਵਤਾਰ ਵੀ ਰੋ ਰਹੇ ਹੈ। लो रोवै दहसर लंक गवाए, इन सीता आंदी डौरू वाए, सोने दी लंका वाला रावण भी रो रहा है। रोवै पांडव भये मजूर, जिनके स्वामी रहत हदूर, पंजे पांडो कृष्ण भगवान के नेड़े रहने वाले वो भी रो रहे है, नौकर बनना पे उन्होंने। रोवे जनवेजा खोए गया, एक ही कारण पापी पया जनवेजा राजा, एक ही कारण पापी पया, उन्हें नहीं हटया, उन्हें बरजिया सी व्यास ने भी आ कम ना करी, जग ना करी, या घोड़िया ले बाहर न जाई, वो सब करता रहा। सो रोवे जनवेजा रोवे खोए गया, एक ही कारण पापी पया, रोवे शेख मसायक पीर, अंत काल लग मत लागे पीड़े, मसायक पीर बड़े बड़े करामाती औली वह भी रोंद अंत काल मत लागे पीड़। रोवे राजे कन्न पड़ाए, गोपी चंद भरथरी रोंद है, भरथरी का ग्रंथ लिखे वैराग सतक, वह पढ़ाया जाता है सपरदा दे विच, ते भरथरी जी रोंदा फिर भरथरी रोंदा फिर सतसंग जी, बड़ी इहदी प्यारी साखी है कि उन्हें वैराग लग्या छड़ के चला गया कि बाहर तुरिया जा रहा है, चंद चाननी रात है, वह सब किसी बंदा कोई पान खाधा है थुकया सी, वह चो चंद्रमा दियां किरणा पै रही सन, इनू लग्या भी कि लाल पे है, कोई कीमती वस्तु पई है, बरागी होया सर छड़ के आ गया, इन्हें जाके सतसंग जी भरथरी ने लाल भुलेखे जाके थुक छत पा लिया। प्रमाण आंदा भी रोवे राजा कन्न पड़ाए, ये जोगी बन गया सी। भरथरी कहता है, कहता रतन जड़ा ते मंदर तजे अर सखियन के साथ, कहते मैं बिजना जड़ा घर महलां दे विच हीरे मोती जड़े हुए सी, रतन जड़ा ते मंदर तजे छड़ दिते सन, अर सखियन के साथ इन्हिया किनिया राणिया छड़ के चला गया सी। कहते रे मन धोखे लार के गयो पीख मैं हाथ, कहते हे मेरे मना की फायदा है जोगी बन दा, तू मुड़ के उठी खड़ा है, तेन हाल भी पदार्थ जो तेन पदार्थ चंगे लगते हैं, फिर रोया है। इस करके मर गए। रोवे राजे कन्न पड़ाए, घर घर मांगे भीख्या जाए, रोवे कृपन संचय तन जाए, पंडित रोवे ज्ञान गवाए, बाली रोवे नाही पतार, नानक दुखिया सब संसार, सारा संसार ही दुखा बिच है। महाराज कहते फिर सुखी कौन है, मन्ने नाओ सोई जन जाए, और ही कर्म ना लेख लाए, कि जेडे भाई परमात्मा का नाम जपन गे उही जित के जाणगे। तो हौ बारी वंजा खन्निए वंजा कौ साहब कह नावे, कहते मन्ने नाओ सोई जन जाए, और ही कर्म ना लेखे लाए। इस करके परमात्मा के नाम की सारी वड्याई है, उही संसार विच आए सफले ने, रहाओ साहेब सफल यो रुखड़ा, अमृत जा का नाओ साहेब के मालिक परमेश्वर वाहेगुरु। कहते वाहगुरु परमेश्वर एक रुख है, जिमें रुख दियां जड़ां हुंदियां ने, उहदे पत्ते हुंदे ने, फिर फुल लगता है, फिर फल लगता है। परमात्मा भी इस तरह है, एक दृष्टांत है, गुरबाणी विच शब्द आउंदा है, महाराज कहते अमृत बगीचा पेड़ घन करिया, साडे वास्ते साहिब श्री गुरु ग्रंथ साहिब महाराज जी प्रतख परमेश्वर रूप हन। जो गुरबाणी है महाराज कहते अमृत बगीचा पेड़ घन करिया, यह बगीचा है गुरबाणी। इहनू सतसंग जी शुभ गुणा दे जिहड़े पहला पत्ते लगते हैं, फिर साधना जिहड़े है सरदा आदि फुल लगते हैं, फिर ज्ञान का फल लगता है। अमृत बगीचा पेड़ घन करिया, अमृत नाम तामें फलिया, ऐसा करो विचार रे ज्ञानी, जाते पाईए पद निर्वाणी। रुख है ना सफल है, सहत फल दे, सानू इतों ज्ञान रूपी फल मिलता है। अमृत जा का नाओ ते परमेश्वर का, जो अमृत नाम परमेश्वर तेरा, जो सिमरै सो जीवै, इस गुरबाणी दे विच परमात्मा का नाम है। शिव सलाह की है महाराज ने, इस सहत फल दे है, जिन पिया से ते तृपत पए हो तिन बलिहार जाओ। जिन्हां ने कहिंदे परमात्मा दे नाम रूपी अमृत नूं पीता है, वह तृप्त हो गए ने। भाव की जिहड़े दुनियावी जिहड़े रस कस ने, यह तृप्ति नहीं होंदी, जिन्हां नूं परमात्मा दे नाम का रस आ गया, वह सतसंग फिर तृप्त हो जाते हैं। भाई सालू जी होए अमृतसर साहब सेवा करते, बड़ी सेवा करी, भाई सालू का उत्थे टोभा बने, भाई सालू का टोभा बड़ी सेवा करी, ते सतगुरु साहब श्री गुरु अर्जन देव महाराज जी ਪ੍ਰਸੰਨ ਹੋ ਕਹਿਣ ਲੱਗਾ ਭਾਈ ਸਾਲੋ ਤੂੰ ਬੜੀ ਸੇਵਾ ਕਰੀ ਹੈ। ਕਹਿੰਦੇ ਮਹਾਰਾਜ ਮੈਨੂੰ ਕਿਉਂ ਸ਼ਰਮਿੰਦਾ ਕਰਦੇ ਹਾਂ, ਮੈਂ ਸੇਵਾ ਕਿੱਥੇ ਕਰਨ ਵਾਲਾ, ਸੇਵਾ ਕੀਜਾ ਕਿਸੇ ਹੋਵੇ ਆਪਣਾ ਜੀਵ ਪਿੰਡ ਤੁਹਾਰਾ, ਇਹ ਸਰੀਰ ਵੀ ਤੁਹਾਡਾ ਹੈ, ਜਿੰਦ ਵੀ ਤੁਹਾਡੀ ਹੈ, ਮੈਂ ਸੇਵਾ ਕਰਨ ਕੌਣ ਵਾਲਾ। ਮਹਾਰਾਜ ਕਹਿੰਦੇ ਕੁਝ ਮੰਗ ਲੈ, ਬੋਲੇ ਹੀ ਨਹੀਂ। ਦੂਜੀ ਵਾਰੀ ਤੀਜੀ ਵਾਰੀ ਹੱਸਣ ਲੱਗ ਪਈ, ਭਾਈ ਸਾਹਿਬ ਨੂੰ ਹੱਸਣ ਲੱਗ ਪਏ। ਕਹਿੰਦੇ ਹੱਸਦਾ ਕਿਉਂ ਹੈ? ਕਹਿੰਦੇ ਮਹਾਰਾਜ ਤੁਸੀਂ ਮੈਨੂੰ ਕੀ ਦਿਓਗੇ ਹੁਣ? ਕਹਿੰਦੇ ਭਾਈ ਸਾਹਿਬ ਮਹਾਰਾਜ ਜਾਣਦੇ ਸੀ। ਭਾਈ ਸਾਹਿਬ ਕਹਿਣ ਲੱਗੇ ਮਹਾਰਾਜ ਤੁਹਾਡੇ ਕੋਲੇ ਦੋ ਹੀ ਚੀਜ਼ਾਂ ਨੇ, ਪਰਮਾਤਮਾ ਦਾ ਨਾਮ ਹੈ ਜਾਂ ਸੇਵਾ। ਇਹ ਦੋਨੇ ਵਸਤੂਆਂ ਤੁਸੀਂ ਮੈਨੂੰ ਕਿਰਪਾ ਕੀਤੀ ਹੈ, ਦਿੱਤੀਆਂ ਹੋਈਆਂ ਮੇਰੇ ਕੋਲੇ, ਤੁਸੀਂ ਮੈਨੂੰ ਸੇਵਾ ਵੀ ਦਿੱਤੀ ਹੋਈ ਹੈ ਤੇ ਸਿਮਰਨ ਵੀ ਦਿੱਤਾ ਹੋਇਆ ਹੈ, ਮੈਂ ਹੁਣ ਕੀ ਮੰਗਾ? ਹੁਣ ਮੈਂ ਬਿਨ ਤੂੰ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੇ ਨਾਮ ਸੁਤੋਖੀ ਹੈ ਉਤਰੇ ਮਨ ਕੀ ਭੁੱਖ। ਕਹਿਣ ਤੋਂ ਭਾਵ ਉਹ ਭਾਈ ਸਾਲੋ ਕਹਿੰਦੇ ਮਹਾਰਾਜ ਮੈਂ ਕੁਝ ਨਹੀਂ ਲੈਣਾ, ਤੁਸੀਂ ਕਿਰਪਾ ਕਰਕੇ ਮੈਨੂੰ ਸੇਵਾ ਤੇ ਸਿਮਰ ਦੀ ਦਾਤ ਬਖਸ਼ੀ ਹੈ, ਬਸ ਇਹੀ ਮੇਰੀ ਝੋਲੀ ਚ ਪਾ ਦਿਓ ਬਸ। ਉਹ ਹੈ ਤ੍ਰਿਪਤ ਹੋ ਜਾਂਦੇ ਹੈ, ਉਹਨਾਂ ਤੋਂ ਸਦ ਵਾਲੇ ਹਾਰੇ ਜਾਈਏ ਐਸੇ ਰੱਬ ਦੇ ਜਿਹੜੇ ਪਿਆਰੇ ਹਨ। ਮੈਂ ਕੀ ਨਦਰ ਨਾ ਆਵੇ ਬਸੀਆਂ ਹੱਬੀਆਂ ਨਾਲ, ਮਰ ਕਹਿੰਦੇ ਮੈਂ ਕੀ ਨਦਰ ਵਿੱਚ ਆ ਤਤ ਵੇਤੇ। ਪਰਮਾਤਮਾ ਦੇ ਪਿਆਰੇ ਕਹਿੰਦੇ ਇਧਰੇ ਹਨ ਬੰਦਗੀ ਕਰਨ ਵਾਲੇ, ਮੈਂ ਤਾਂ ਨਦਰ ਵਿੱਚ ਹੀ ਨਹੀਂ ਆਉਂਦਾ। ਕਈ ਵਾਰੀ ਇਸ ਤਰ੍ਹਾਂ ਬੰਦੇ ਵੇਖੇ ਆ, ਥੋੜੀ ਬਹੁਤੀ ਬਾਣੀ ਪੜ੍ਹ ਲੈਣ ਹਫ਼ਤਾ ਕੁ, ਫਿਰ ਦੱਸਦੇ ਆ ਵੀ ਰਾਤ ਨੂੰ ਮੈਨੂੰ ਮਹਾਰਾਜ ਸੁਪਨੇ ਚ ਘੋੜੇ ਚੜੇ ਹੋਏ ਮਿਲੇ। ਨਹੀਂ, ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਇਆ ਸੋ ਕਬੂ ਨਾ ਡੋਲੇ, ਇਹ ਹੋਛੀਆਂ ਗੱਲਾਂ ਨੇ। ਜਿਨ ਹਰ ਪਾਇਆ ਤਿਨੇ ਛਪਾਇਆ, ਕਾਹਰੇ ਬਕਵਾਦ ਲਾਇਓ, ਜਿਨ ਹਰ ਪਾਇਓ ਤਿਨੇ ਛਪਾਇਓ। ਇਹ ਸ਼ਬਦ ਆ ਹੀ ਭਾਵ ਹੈ, ਭਾਵ ਕਿ ਇੱਕ ਦੂ ਇੱਕ ਚੜ੍ਹਾਉਂਦੀ ਆ, ਕੌਣ ਜਾਣਾ ਮੇਰਾ ਨਾਮ ਜੀ, ਉਹ ਕਿ ਪਰਮਾਤਮਾ ਤੇਰੇ ਬੜੇ ਬੰਦਗੀ ਵਾਲੇ ਬੈਠੇ ਹੈ, ਮੈਂ ਕੌਣ ਹਾਂ? ਮੈਂ ਕੀ ਨਦਰ ਨਾ ਆਵਹੀ ਵਸੈ ਹਬੀਆਂ ਨਾਲ, ਕਿ ਮੈਂ ਨਦਰ ਵਿੱਚ ਨਹੀਂ ਆਇਆ, ਬਾਕੀ ਸਾਰੇ ਤੇਰੇ ਨਾਲ ਅਭੇਦ ਹੋ ਰਹੇ ਹਨ, ਨਾਲ ਵਸ ਰਹੇ ਹਨ। ਤਿਖਾ ਤਿਹਾਇਆ ਕੌਣ ਹੈ ਜਾਂ ਸਰ ਪੀਤਰ ਪਾਲ? ਕਹਿੰਦੇ ਜਿਹੜਾ ਤਿਖਾ ਤਿਹਾਇਆ ਨਾ, ਭਾਵ ਕੀ ਪਿਆਸਾ ਹੈ, ਉਹ ਤਿਹਾਇਆ ਕਿਉਂ ਮਰਦਾ ਜਾਂ ਸਰ ਹੁੰਦਾ ਸੋਰ, ਪੀਤਰ ਵਿੱਚ ਪਾਲ ਨੂੰ ਕੰਧਦਾ ਹੈ। ਨਦੀ ਵਗਦੀ ਹੈ ਪਰ ਬੰਦਾ ਝੁਕਣ ਨੂੰ ਤਿਆਰ ਨਹੀਂ, ਕਹਿੰਦਾ ਪਿਆਸਾ ਮਰ ਰਿਹਾ। ਕਹਿੰਦਾ ਕੀਰ ਵੀ ਬੜਾ ਪਿਆਸਾ ਹੈ, ਕੋਲੇ ਨਦੀ ਵਗਦੀ ਹੈ, ਪਾਣੀ ਪੀ ਲੈ। ਕਹਿੰਦਾ ਪੀ ਨਹੀਂ ਹੁੰਦਾ। ਕਹਿੰਦਾ ਕਿਉਂ? ਕਹਿੰਦਾ ਵੀ ਝੁੱਕ ਨਹੀਂ ਹੁੰਦਾ ਮੇਰੇ ਤੋਂ, ਵੀ ਮੇਰੇ ਮੂੰਹ ਵਿੱਚ ਪਾਣੀ ਪੈ ਜਾਵੇ। ਇਹ ਹਾਲਤ ਜੀਵ ਦੀ ਹੋ ਰਹੀ ਹੈ, ਝੁਕਣ ਨੂੰ ਅਸੀਂ ਤਿਆਰ ਨਹੀਂ। ਇਸ ਕਰਕੇ ਜਾਂ ਸਰ ਪੀਤਰ ਪਾਲ, ਕਹਿੰਦੇ ਪਾਲ ਨੂੰ ਕੰਧ ਹੈ, ਕਿਹੜੀ ਹੈ? ਕੂੜ ਦੀ, ਝੂਠ ਦੀ ਜਿਹੜੀ ਕੰਧ ਹੋਈ ਹੈ ਵਿਚਕਾਰ। ਇਸ ਕਰਕੇ ਸਾਨੂੰ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੀ ਪਿਆਸ ਨਹੀਂ ਜਾਣੀ। ਇਸ ਕਰਕੇ ਕਹਿੰਦੇ ਭਾਈ ਕਿਵੇਂ ਸਚਾਰਾ ਹੋਈ ਹੈ ਕਿ ਕੂੜਾ ਟੁੱਟੈ ਪਾਲ ਹੁੱਕ ਵਰਜਾਈ ਚਰਨਾ, ਨਾਟਕ ਲਿਖਿਆ ਨਾਲ, ਜਿੰਨਾ ਚਿਰਾਂ ਦੇ ਕੂੜ ਦੀ ਕੰਧ ਹੋਈ ਹੈ ਉਹਨਾਂ ਚਿਰ ਇਹ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆ ਸਕੇਗਾ। ਨਾਨਕ ਤੇਰਾ ਬਾਣੀਆਂ ਤੂੰ ਸਾਹਿਬ ਮੈਂ ਰਾਸ, ਮਰ ਕਹਿੰਦੇ ਮੈਂ ਤੇਰਾ ਬਾਣੀਆਂ ਹਾਂ, ਤੂੰ ਮੇਰਾ ਸਾਹਿਬ ਮਾਲਕ ਹੈ, ਮੈਂ ਰਾਸ, ਮੇਰੀ ਪੂੰਜੀ ਤੂੰ ਹੀ ਹੈ, ਜੋ ਤੇਰੇ ਕੋਲ ਅਸੀਂ ਨਾਮ ਲੈਣਾ ਨਾ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਗੁਰਸੇਵੇ ਘਾਟੇ ਘਾਟ, ਪੈਸਿਆਂ ਤੋਂ ਬਿਨਾਂ ਸੌਦਾ ਨਹੀਂ ਮਿਲਦਾ। ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਲੈਣ ਵਾਸਤੇ ਵੀ ਸ਼ਰਧਾ ਰੂਪੀ ਪੂੰਜੀ ਚਾਹੀਦੀ ਹੈ। ਕਹਿੰਦੇ ਮੇਰੇ ਕੋਲੇ ਤੇਰੇ ਨਾਮ ਦੀ ਰਾਸੀ ਹੈ, ਮੈਂ ਤੇਰਾ ਬਾਣੀ ਹਾਂ। ਪਰ ਕਹਿੰਦੇ ਇੱਕ ਗੱਲ ਹੈ, ਸਾਨੂੰ ਮਾਇਆ ਨੇ ਭੁਲੇਖਾ ਦੇ ਦਿੱਤਾ ਹੈ, ਮਾਈ ਮਾਇਆ ਛਲ, ਇਹ ਸਾਨੂੰ ਛਲਿਆ ਹੋਇਆ ਹੈ। ਇਹਨ ਮਾਇਆ ਜਗਦੀਸ਼ ਗਜ਼ਾਈ ਤੁਮਰੇ ਚਰਨ ਵਿਸਾਰੇ, ਤੇਰੇ ਚਰਨਾਂ ਤੋਂ ਸਾਨੂੰ ਭੁਲਾਇਆ ਹੋਇਆ ਹੈ। ਫਿਰ ਕੀ ਕਰੀਏ? ਮਨ ਤੇ ਧੋਖਾ ਤਾਂ ਰਹੇ ਜਾਂ ਸਿਫਤ ਕਰੀ ਅਰਦਾਸ। ਕਹਿੰਦੇ ਮਨ ਤੋਂ ਧੋਖਾ ਤਾਂ ਮਿਲੇਗਾ ਜੇ ਅਸੀਂ ਉਹਦੀਆਂ ਸਿਫਤਾਂ ਕਰਾਂਗੇ, ਅਰਦਾਸਾਂ ਕਰਾਂਗੇ। ਤੀਸਰੇ ਪਾਤਸ਼ਾਹ ਦੀ ਭਤੀਜਾ ਹੋਇਆ ਹੈ ਭਾਈ ਸਾਵਣ ਮੱਲ, ਹਰੀਪੁਰ ਰਿਆਤ ਤੇ ਜਾਂਦਾ ਹੈ ਲੱਕੜਾਂ ਲੈਣ ਵਾਸਤੇ, ਤੇ ਮਹਾਰਾਜ ਨੇ ਬਰਕਤਾਂ ਬਖਸ਼ੀਆਂ, ਇੱਕ ਰੁਮਾਲ ਤੇ ਵਿਆਹ ਰੁਮਾਲ ਹੈ ਵੀ ਜੋ ਕਹਿਆ ਤੇਰੀ ਇੱਛਾ ਪੂਰੀ ਹੋ ਜਾਏਗੀ। ਉੱਥੇ ਰਾਜੇ ਦਾ ਪੁੱਤਰ ਸੀ, ਸਾ ਬਿਮਾਰ ਸੀ, ਭਾਈ ਸਾਵਣ ਮੱਲ ਨੇ ਉਹ ਤੰਦਰੁਸਤ ਹੋ ਗਿਆ, ਰਾਜਾ ਸੇਵਕ ਬਣ ਗਿਆ, ਸਮਾਂ ਲੰਘਦਾ ਗਿਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਬੁਲਾਇਆ ਵਾਪਸ, ਕਹਿੰਦੇ ਸਾਵਣ ਨਾਲ ਹੁਣ ਤੂੰ ਗੋਬਿੰਦਵਾਲ ਸਾਹਿਬ ਵਾਪਸ ਆ ਜਾ। ਉੱਥੇ ਹੁਣ ਇਹਦੀ ਪੂਜਾ ਹੋਣ ਲੱਗ ਪਈ, ਇਹਨੂੰ ਗੁਰੂ ਬਣਾ ਲਿਆ। ਇਹ ਕਹਿੰਦਾ ਮੈਂ ਇੱਕ ਕਰਕੇ ਕੀ ਜਾਣਾ, ਮੇਰੀ ਜਾਣੇ ਦੀ ਪੂਜਾ ਹੁੰਦੀ ਹੈ, ਲੋਕ ਮੈਨੂੰ ਸਤਿਕਾਰ ਕਰਦੇ ਆ, ਮੈਨੂੰ ਗੁਰੂ ਮੰਨਦੇ ਆ, ਜੇ ਮੈਂ ਚਲਿਆ ਗਿਆ ਗੋਬਿੰਦਵਾਲ ਸਾਹਿਬ ਚਲਿਆ ਗਿਆ ਤੇ ਉੱਥੇ ਮੈਨੂੰ ਸੇਵਾ ਕਰ। ਇਹਦੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਆ ਗਿਆ, ਗਿਆ ਨਾ ਵਾਪਸ ਨਾ ਗਿਆ। ਸੋ ਸੰਖੇਪ ਨਾਲ ਇਹ ਬੇਨਤੀ ਹੈ, ਜਦੋਂ ਵਾਪਸ ਨਾ ਗਿਆ ਨਾ, ਜਿਹਦਾ ਇੰਨਾ ਸਤਿਕਾਰ ਸੀ, ਇਹ ਮਾਇਆ ਨੇ ਸਾਹ ਐਸਾ ਇਹਨੂੰ ਪ੍ਰਭਾ ਲਿਆ, ਜਿਹੜੀ ਗੁਰੂ ਦੇ ਬਚਨਾਂ ਦੀ ਬਰਕਤ ਸੀ ਉਹ ਚਲੀ ਗਈ। ਕੋਈ ਬਚਨ ਕਰਦਾ ਹੁਣ ਉਲਟਾ ਹੋ ਜਾਂਦਾ, ਫਿਰ ਪਛਤਾਉਂਦਾ ਹੈ, ਹੇ ਮਨਾ ਮੈਂ ਭੁਲੇਖਾ ਖਾ ਗਿਆ, ਵੀ ਜਿਹੜਾ ਵੀ ਕੋਈ ਮੈਂ ਕਾਰਜ ਕਰਦਾ ਸੀ ਉਹ ਸਫਲ ਹੁੰਦਾ ਸੀ, ਉਹ ਗੁਰੂ ਦੇ ਬਚਨਾਂ ਦੀ ਬਰਕਤ ਸੀ, ਮੈਂ ਹੁਣ ਗੁਰੂ ਨੂੰ ਭੁੱਲ ਗਿਆ, ਮੈਂ ਗੁਰੂ ਦੇ ਕਹੇ ਤੋਂ ਨਹੀਂ ਗਿਆ, ਨਿਰਾਦਰ ਹੋਣ ਲੱਗ ਪਿਆ। ਫਿਰ ਭਾਈ ਸਾਵਣ ਵੱਲ ਅਰਦਾਸਾਂ ਕਰਦੇ ਆਏ, ਸਤਿਗੁਰੂ ਜੀ ਕਿਰਪਾ ਕਰੋ ਮੇਰੇ ਤੋਂ ਭੁੱਲ ਹੋ ਗਈ ਹੈ, ਫਿਰ ਭੁੱਲ ਕਰੀ ਤੇ ਮੁੜ ਕੇ ਵਾਪਸ ਆਏ। ਫਿਰ ਗੁਰੂ ਅਮਰਦਾਸ ਜੀ ਕਹਿੰਦੇ ਭਾਈ ਸਾਵਣ ਵੱਲ ਕੋਈ ਗੱਲ ਨੀ, ਸਵੇਰ ਦਾ ਭੁੱਲਿਆ ਸ਼ਾਮ ਨੂੰ ਆ ਜਾਵੇ, ਭੁੱਲਿਆ ਨਾ ਜਾਣੀਏ, ਤੂੰ ਫਿਰ ਵੀ ਆ ਗਿਆ ਕੋਈ ਗੱਲ ਨੀ, ਮੁੜ ਕੇ ਇਹ ਗਲਤੀ ਨੀ ਕਰਨੀ। ਸੋ ਜਦੋਂ ਉਹਨੇ ਅਰਦਾਸਾਂ ਕਰੀਆਂ ਤੇ ਮੁੜ ਕੇ ਫਿਰ ਗੁਰੂ ਹਜ਼ੂਰੀ ਵਿੱਚ ਪਹੁੰਚ ਕੇ ਗੁਰੂ ਦੀ ਖੁਸ਼ੀ ਦੇ ਪਾਤਰ ਬਣੇ ਭਾਈ ਸਾਵਣ ਵੱਲ। ਇਸ ਕਰਕੇ ਮਹਾਰਾਜ ਕਹਿੰਦੇ ਮਨ ਤੇ ਧੋਖਾ ਤਾਂ ਹੈ ਜਾਂ ਸਿਫਤ ਕਰੀ ਅਰਦਾਸ, ਸਾਨੂੰ ਵੀ ਮਾਇਆ ਨੇ ਭਰਮਾਇਆ ਹੋਇਆ, ਮਾਇਆ ਚਿੱਤ ਭਰਮੇਣ ਸਾਡੇ ਮਨ ਨੂੰ ਬਹੁਤ ਤਰ੍ਹਾਂ ਮਾਇਆ ਨੇ ਭਰਮਾਇਆ ਹੋਇਆ ਹੈ, ਪਰ ਇਹ ਜਿਹੜੀ ਮਾਇਆ ਦੀ ਅਹਿਸਾਸ ਜਿਹੜੀ ਮੈਲ ਹੈ, ਮਹਾਰਾਜ ਇੱਥੇ ਕਹਿ ਰਿਹਾ ਜਾਂ ਸਿਫਤ ਕਰੀ ਅਰਦਾਸ, ਪਰਮਾਤਮਾ ਦੀ ਸਿਫਤ ਸਲਾਹ ਹਰ ਵੇਲੇ ਉਹਦਾ ਸਿਮਰਨ ਕਰਦੇ ਰਹੀਏ, ਅਰਦਾਸ ਕਰੀਏ, ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਹਨ। ਸਾਡੇ ਜੋ ਜੀਵਨ ਦਾ ਪਰਮ ਪ੍ਰਯੋਜਨ ਹੈ, ਜੋ ਸਾਡੇ ਜੀਵਨ ਦਾ ਮਨੋਰਥ ਹੈ, ਬੰਦਗੇ ਬੰਦੇ ਬੰਦਗੀ ਅਖਤਿਆਰ, ਅਸੀਂ ਬੰਦਗੀ ਕਰਨ ਵਾਸਤੇ ਆਇਆ, ਕਰ ਬੰਦੇ ਤੋਂ ਬੰਦਗੀ, ਜਿੱਚਰ ਘੱਟ ਮੈਂ ਸਾਹੋ, ਕੁਦਰਤ ਕੀਮਤਾਂ ਜਾੜੀਏ, ਵੱਡਾ ਬੇਪਰਵਾਹ ਹੋ, ਉਹ ਪਰਮਾਤਮਾ ਬੇਅੰਤ ਹੈ, ਜਿੰਨਾ ਚਿਰ ਸਵਾਸ ਚੱਲਦੇ ਨੇ ਸਿਮਰਨ ਕਰਦੇ ਰਹੀਏ, ਫਿਰ ਲੋਕ ਤੇ ਪ੍ਰਲੋਕ ਸੁਹੇਲਾ ਹੋ ਜਾਏਗਾ। ਸੋ ਸਮਾਂ ਸਮਾਪਤ ਹੈ, ਅੱਖਰੀ ਅਰਥ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਜੀ, ਉਹਨਾਂ ਭੁੱਲਾਂ ਦੀ ਖਿਮਾ ਕਰਨੀ ਇੱਥੇ ਹੀ ਸਮਾਪਤੀ ਹੈ। ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ, ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਇੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪਿਹੋਵਨ ਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਰਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਇ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਧਨਿਆਲ, ਵਾਹਿਗੁਰੂ ਨਾਮ ਜਹਾ ਜਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵ ਦੇ ਗੁਰਪਾਰ ਉਤਾਰਨ ਹਾਰ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆ, ਰਾਗ ਰਤਨ ਪਰਿਵਾਰ ਭਰੀਆ, ਸਬਦ ਗਾਵਣੀ ਆਈਆ, ਸਾਧੂ ਤਾ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਥ ਸੁਆਮੀ ਸੁਖ ਮਨ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸੱਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ, ਤੇਰੀ ਨਾਮ ਮਨ ਵਸਾਵੇ, ਨਾਮ ਜਨ ਕੇ ਮਨ ਵਸਿਆ ਵਾਜੀ ਸਬਦ ਘਨੇਰੇ, ਕਹਿ ਨਾਨਕ ਜੀ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਆਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਾਨੇ ਆਏ ਵਸੇ, ਆਜਨ ਇੱਛਾ ਸਭ ਪਜਾਈਆ, ਸਦਾ ਕੁਰਬਾਨ ਕੀਤਾ ਗੁਰੂ ਭੇਟ ਹੋ, ਜਿੰਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤੋ ਸਬਦ ਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਤਾਰਿਆ, ਪੰਜ ਦੂਤ ਉਦਵਾਸ ਕੀਤੇ ਕਾਲ ਕੰਠ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਰਵੰਤ ਨਾਨ ਗੁਰ ਚਰਨ ਲਾਗੇ, ਵਾਜੇ ਅਨਹਦ ਤੋਰੇ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।